ਸੰਗਤ ਦਾ ਅਮੋਲਕ ਸਮਾਂ ਪ੍ਰਾਪਤ ਹੋ ਰਿਹਾ। ਗੁਰੂ ਜੀ ਦੇ ਬਖਸ਼ੇ ਹੋਏ ਉਦਮ ਦੇ ਨਾਲ, ਗੁਰੂ ਜੀ ਦੀ ਬਖਸ਼ੀ ਹੋਈ ਪ੍ਰੇਰਨਾ ਦੇ ਨਾਲ ਆਪ ਮਾਈ ਭਾਈ ਸਤਿਗੁਰਾਂ ਦੇ ਪਾਵਨ ਦਰਬਾਰ ਵਿੱਚ ਸਜ ਕੇ ਪ੍ਰਾਣੀ ਤੋਂ ਆਇਓ ਲਾਹਾ ਲੈਣ ਸਮੇਂ ਨੂੰ ਸਫਲਾ ਕਰ ਰਹੇ ਹੋ। ਗੁਰਬਾਣੀ ਕਥਾ ਕੀਰਤਨ ਗੁਰ ਉਪਦੇਸ਼ ਸਰਵਣ ਕਰਕੇ ਗੁਰੂ ਜੀ ਦੇ ਬਚਨਾਂ ਦੇ ਕਿਰਪਾ ਦੇ ਪਾਤਰ ਬਣ ਰਹੇ ਹੋ। ਸਤਿਗੁਰ ਗੁਰੂ ਨਾਨਕ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਥਾਂ ਪਰ ਥਾਂ ਗੁਰੂ ਮਹਾਰਾਜ ਦੇ ਆਗਮਨ ਦੀਆਂ ਖੁਸ਼ੀਆਂ, ਮਹਾਰਾਜ ਦੇ ਅਵਤਾਰ ਦਾ ਅਮਰ ਇਤਿਹਾਸ ਆਪ ਸੰਗਤਾਂ ਨੇ ਸਰਵਣ ਕੀਤਾ। ਹੁਣ ਤੁਹਾਡੇ ਚਰਨਾਂ ਵਿੱਚ ਸਤਿਗੁਰ ਨਾਨਕ ਦੇਵ ਮਹਾਰਾਜ ਜੀ ਦੇ ਅਮੋਲਕ ਪਵਿੱਤਰ ਅਗੰਮ ਅਥਾਹ ਅਮਰ ਕਥਾ ਵਿੱਚੋਂ ਬਹੁਤ ਅਹਿਮ ਜ਼ਰੂਰੀ ਮਹਾਨਤਾ ਰੱਖਣ ਵਾਲਾ ਉਪਦੇਸ਼ ਜਿਹਦੀ ਅੱਜ ਲੋੜ ਹੈ, ਦੁਕਾਨਦਾਰ ਜਦੋਂ ਦੁਕਾਨ ਵਿੱਚ ਜਾਵੇ ਉਹ ਵੇਖੇ ਮੇਰੀ ਦੁਕਾਨ ਵਿੱਚੋਂ ਗਾਹਕਾਂ ਨੂੰ ਕਿਸ ਕਿਸ ਚੀਜ਼ ਦੀ ਲੋੜ ਹੈ, ਉਸ ਤਰ੍ਹਾਂ ਦਾ ਸੌਦਾ ਦੁਕਾਨ ਵਿੱਚ ਪਾਓ। ਜ਼ਿਮੀਂਦਾਰ ਖੇਤ ਵਿੱਚ ਜਾਵੇ ਉਹ ਦੇਖੇ ਮੇਰੇ ਪੌਦੇ ਨੂੰ ਕਿਸ ਚੀਜ਼ ਦੀ ਲੋੜ ਹੈ, ਇਹ ਪਾਣੀ ਮੰਗਦਾ, ਕਿਰੇ ਮੰਗਦਾ, ਗੁਡਾਈ ਮੰਗਦਾ, ਸਪਰੇ ਮੰਗਦਾ। ਬਹੁਤਾ ਨਾ ਕਮਾ ਸਾਨੂੰ ਅੱਜ ਵੇਖਣਾ ਪਵੇਗਾ ਇਸ ਗੁਰੂ ਨਾਨਕ ਦੇ ਬਗੀਚੇ ਨੂੰ ਕਿਸ ਚੀਜ਼ ਦੀ ਲੋੜ ਹੈ। ਆਖੋ ਜਿਹੜਾ ਜ਼ਿਮੀਂਦਾਰ ਪੌਦੇ ਦੀ ਲੋੜ, ਖੇਤੀ ਦੀ ਲੋੜ ਸਮਝ ਕੇ ਉਹ ਪੂਰੀ ਕਰੀ ਜਾਵੇ, ਭਰਮੀ ਫਸਲ ਲਾਹਾ ਲਵੇ। ਹੁਣ ਲੋੜ ਤੇ ਹੋਵੇ ਪਾਣੀ ਦੀ ਤੇ ਸਿੱਟਿਆ ਹੋਵੇ ਯੂਰੀਆ, ਉੱਥੋਂ ਕੀ ਖੱਟਣਾ। ਲੋੜ ਰੇਹ ਦੀ ਹੈ, ਮੀਂਹ ਪੈਂਦਾ ਤੇ ਮੋਟਰ ਚਲਾਇਆ ਹੋਵੇ, ਫਿਰ ਉੱਥੇ ਕਣਕ ਤਾਂ ਕੀ ਹੋਣੀ ਹੈ, ਉੱਥੇ ਤੂੜੀ ਵੀ ਨਹੀਂ ਹੋਣੀ। ਕੁਝ ਐਸੇ ਚਾਂਸ, ਐਸਾ ਸਮਾਂ ਸਾਡੇ ਨਾਲ ਵਰਤ ਰਹੇ ਕਿ ਅੱਜ ਗੁਰੂ ਨਾਨਕ ਸਾਹਿਬ ਦੇ ਇਸ ਬਗੀਚੇ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ 10 ਗੁਰੂਆਂ ਨੇ ਕਿਵੇਂ ਪਾਲਿਆ, ਕਿਵੇਂ ਸੰਜਿਆ, ਕਿਵੇਂ ਇਹਦੀ ਰੱਖਿਆ ਕੀਤੀ, ਕਿਵੇਂ ਫਿਰ ਆਪਣਾ ਰੂਪ ਦਿੱਤਾ। ਅੱਜ ਇਹਨਾਂ ਬੂਟਿਆਂ ਨੂੰ ਕਿਸ ਚੀਜ਼ ਦੀ ਲੋੜ, ਇਹ ਜ਼ਰੂਰੀ ਹੈ। ਆਪਣਾ ਪੁਰਾਤਨ ਇਤਿਹਾਸ ਦੁਹਰਾਓ, ਕਰਨੀਆਂ ਕੁਰਬਾਨੀਆਂ। 650 ਟੇਪ ਦਾਸ ਦੀ ਰਿਕਾਰਡ ਹੋ ਚੁੱਕੀ ਹੈ ਟੀ ਸੀਰੀਜ਼ ਵਿੱਚ, ਸ਼ਹੀਦਾਂ ਸਿੰਘਾਂ ਦੇ ਜੀਵਨ, ਇਤਿਹਾਸ, ਗੁਰਬਾਣੀ ਦੀ ਕਥਾ। ਬਹੁਤ ਜ਼ਰੂਰੀ ਹੈ। ਪਰ ਮੇਰੀ ਬੇਨਤੀ ਤੁਸੀਂ ਪਿਆਰ ਨਾਲ ਸਰਵਣ ਕਰਿਓ ਕਿ ਸਟੇਜ ਤੇ ਆਪਣੀਓ ਸਿਫਤ ਕਰੀ ਜਾਣੀ, ਆਪਣੇ ਹੀ ਗੁਣ ਗਾਏ ਜਾਣੇ। ਗਾਓ, ਸਿਫਤ ਕਰੋ, ਹੱਥ ਬੰਨ ਕੇ ਬੇਨਤੀ, ਆਪਣੀ ਕਮਜ਼ੋਰੀ ਵੀ ਦੇਖੋ, ਅੱਜ ਕੇ ਆਖੋ ਸਭ ਜੋ ਸਾਡੇ ਵਿੱਚ ਕਮਜ਼ੋਰੀ ਆਈ ਹੈ ਉਹ ਵੀ ਵੇਖੋ, ਨਹੀਂ ਖਤਰਾ ਹੈ ਫਿਰ ਪੈਦਾ ਹੋਇਆ ਵੈ ਖਤਰਾ। ਸ਼ਹੀਦਾਂ ਦਾ ਜ਼ਿਕਰ ਕੀਤਾ, ਐਤਵਾਰ ਦੀ ਡਿਊਟੀ ਲਾਈ ਹੈ ਭਾਈ ਸਾਹਿਬ ਜੀ ਨੇ, ਸ਼ਹੀਦ ਸ਼ਬਦ ਦੀ ਵਿਚਾਰ ਕਰਨਗੇ। ਬਹੁਤ ਜ਼ਰੂਰੀ ਹੈ, ਭਾਈ ਤਾਰੂ ਸਿੰਘ ਜੀ ਦਾ ਬਚਨ ਕਰੋ, ਭਾਈ ਮਨੀ ਸਿੰਘ ਜੀ ਦਾ ਬਚਨ ਕਰੋ, ਬਾਬਾ ਦੀਪ ਸਿੰਘ ਜੀ ਦਾ ਬਚਨ ਕਰੋ, ਸੁਣਾਓ। ਸਾਹਿਬਜ਼ਾਦਿਆਂ ਦੇ ਬਚਨ ਵਾਰ ਵਾਰ ਕਰੋ, ਨੀਹਾਂ ਵਿੱਚ ਖੜ ਕੇ ਕੁਰਬਾਨੀ ਦਿੱਤੀ। ਪਰ ਥੋੜਾ ਜਿਹਾ ਇਹ ਵੀ ਨਿਗਾਹ ਮਾਰੀਏ ਕਿ ਅਸੀਂ ਕਿੱਥੇ ਖੜੇ ਹੈ। ਅਜਿਹੇ ਆਖੋ ਸਤ ਕੱਲਾ ਨੀਹਾਂ ਵਿੱਚ ਖੜ ਕੇ ਕਹੀ ਜਾਣਾ ਕੁਰਬਾਨੀ ਦਿੱਤੀ ਕੰਮ ਨਹੀਂ ਕਰੂਗੀ। ਦੇਖੋ ਅਸੀਂ ਕਿੱਥੇ ਖੜੇ। ਭਾਈ ਤਾਰੂ ਸਿੰਘ ਜੀ ਦੀ ਖੋਪਰੀ ਤਰਾਉਣੀ, 22 ਦਿਨ ਫੇਰ ਖੋਪਰੀ ਉਤਰਨ ਤੋਂ ਬਾਅਦ ਜੀਵਤ ਰਹਿਣਾ, ਇਹ ਗੱਲਾਂ ਕਿਸੇ ਚੀਜ਼ ਨਾਲ ਤੁਲਨਾ ਨਹੀਂ ਕੀਤੀਆਂ ਜਾ ਸਕਦੀ। ਪਰ ਹੁਣ ਦੇਖਣਾ ਤਾਂ ਪਊਗਾ ਕਿ ਸਾਡੀ ਖੋਪਰੀ ਚ ਕੀ ਹੈ, ਹੁਣ ਸਾਡਾ ਖੋਪਰ ਕਿਸ ਚੀਜ਼ ਨਾਲ ਭਰਿਆ। ਇੱਕ ਮਿਸਾਲ ਦੇ ਕੇ ਮੈਂ ਬੇਨਤੀ ਸ਼ੁਰੂ ਕਰਾਂ। ਮੈਂ ਖੇਤੀ ਕਰਦਾ ਹਾਂ, ਇਸ ਕਰਕੇ ਖੇਤੀ ਦੇ ਪ੍ਰਮਾਣ ਜ਼ਿਆਦਾ ਦੇਈਦੇ ਆ। ਤੁਸੀਂ ਵੀ ਇਹੋ ਜਿਹੇ ਕੰਮ ਕਰਦੇ ਆਏ ਹੋ। ਕਿਸੇ ਪਿੰਡ ਦਾ ਇੱਕ ਮੁੰਡਾ ਖੜਾ ਹੋ ਕੇ ਅਨਾਊਂਸਮੈਂਟ ਕਰ ਰਿਹਾ ਕਿ ਮੇਰਾ ਬਾਪੂ ਕੀਲੇ ਵਿੱਚੋਂ 40 ਕੁਇੰਟਲ ਜੀਰੀ ਕੱਢਦਾ ਸੀ। 40 ਕੁਇੰਟਲ ਕਣਕ ਕੱਢਦਾ ਸੀ ਕੀਲੇ ਚ। ਸੁਣਨ ਵਾਲੇ ਸੁਣਨਗੇ, ਕੱਢਦਾ ਹੈ ਬਈ, ਠੀਕ ਕੱਢਦਾ ਸੀ ਬਾਪੂ, ਕੱਢਦਾ ਸੀ ਕਾਕਾ। ਹੁਣ ਤੂੰ ਵੀ ਦੱਸ, ਤੂੰ ਕਿੰਨੇ ਕੱਢਦਾ? ਆਖੋ ਸਤਿਨਾਮ। ਹੁਣ ਤੇ ਗੱਲ ਤੇਰੀ ਹੈ, ਬਾਪੂ ਤਾਂ ਕੱਢ ਕੇ ਚਲਿਆ ਗਿਆ, ਪੰਜਾਬੀ ਕੱਢ ਲਏ ਹੋਣੇ ਉਹਨੇ। ਤੂੰ ਆਪਣੇ ਖੇਤ ਦੀ ਗੱਲ ਕਰ, ਉੱਥੇ ਕਣਕ ਦਿਖਦੀ ਉਹ ਨੀ, ਉੱਥੇ ਗੁੱਲੀ ਡੰਡਾ ਖੜਾ ਹੈ। ਆਖੋ ਸਤਿਨਾਮ। ਦੱਸੋ ਤੁਸੀਂ ਆਪ ਸਿਆਣੇ ਸੁਣੋ ਕਿ ਬਾਪੂ ਦੇ 40 ਕੁਇੰਟਲ ਕੀਤੇ ਹੋਏ, ਅੱਜ ਕੀ ਕਰੇਗਾ ਜੇ ਆਪ ਨੀ ਕੁਝ ਕਰੇਗਾ? ਮੈਨੂੰ ਇੱਥੇ ਵੀ ਮਿਲਦੇ ਨੇ ਬਹੁਤ, ਬਾਪੂ ਨੇ ਤਾਂ 2 ਕੀਲੇ ਵੇਚ ਕੇ ਅਮਰੀਕਾ ਕੈਨੇਡਾ ਭੇਜਤਾ ਪੁੱਤ, 10 ਸਾਲ ਆਏ ਨੂੰ ਹੋ ਗਏ, ਫਿਰ ਵੀ ਬਾਪੂ ਨੂੰ ਟੈਲੀਫੋਨ ਕਰਦਾ ਹੈ, ਜਦੋਂ ਟਿਕਟ ਭੇਜ ਤਾਂ ਇੰਡੀਆ ਆਊਗਾ। ਆਖੋ ਸਤਿਨਾਮ। ਫਿਰ ਬਾਪੂ ਦੇ 2 ਕੀਲੇ ਭੇਜੇ ਹੋਏ ਤੇ ਕਿਸ ਕੰਮ ਆਏ ਜੇ ਇੱਥੇ ਆ ਕੇ ਕੁਝ ਆਪੇ ਨੀ ਕੀਤਾ? ਬਾਪੂ ਨੇ ਤਾਂ 40 ਲੱਖ ਲਾ ਤਾ ਅਮਰੀਕਾ ਪਹੁੰਚਾਇਆ, ਉਹਨੇ ਟਿਕਟ ਜੋਗੇ ਪੈਸੇ ਵੀ ਨੀ ਕੀਤੇ। ਪਿੰਚ ਨਾ ਕਰਿਓ ਮੇਰੀਆਂ ਬੇਨਤੀਆਂ ਨੂੰ, ਜ਼ਰੂਰਤ ਵੇਖੋ ਅੱਜ ਕੀ ਹੈ ਸਾਡੀ। ਡਾਕਟਰ ਉਸ ਮਰੀਜ਼ ਦਾ ਇਲਾਜ ਨਹੀਂ ਕਰ ਸਕੇਗਾ ਜਿਸ ਮਰੀਜ਼ ਦੇ ਸਰੀਰ ਦੀ ਉਹਨੂੰ ਕਮਜ਼ੋਰੀ ਦਾ ਪਤਾ ਨਾ ਲੱਗੇ, ਕਿਹੜਾ ਵਿਟਾਮਿਨ ਘੱਟ ਹੈ, ਕਿਸ ਚੀਜ਼ ਦੀ ਘਾਟ ਹੈ, ਕਮਜ਼ੋਰੀ। ਗੁਣ ਗਾਓ ਆਪਣੇ ਮਹਾਨ ਇਤਿਹਾਸ ਹੈ, ਇਸ ਇਤਿਹਾਸ ਦੇ ਚਰਨਾਂ ਵਿੱਚ ਦਾਸ ਜੰਮੇ ਹੈ, ਇਤਿਹਾਸ ਵਿੱਚ ਰਹਿ ਰਹੇ, ਇਸੇ ਵਿੱਚ ਇੱਥੋਂ ਜਾਣੇ ਹੈ। ਪਰ ਹੱਥ ਬੰਨ ਕੇ ਬੇਨਤੀ, ਆਪਣੀਆਂ ਕਮਜ਼ੋਰੀਆਂ ਨਾਲ ਵੇਖੋ, ਜੇ ਆਪਣੇ ਹੀ ਗੁਣ ਗਾਈ ਗਏ ਸੀ ਆਹ ਕਰਤਾ ਉਹ ਕਰਤਾ ਗਾਓ, ਪਰ ਇਹ ਵੀ ਵੇਖੋ ਕਿ ਸਾਥੋਂ ਹੋਇਆ ਕੀ ਨਹੀਂ। ਆਖੋ ਅਸੀਂ ਕਰ ਕੀ ਨਹੀਂ ਸਕੇ, ਇਹ ਵੀ ਵੇਖਣਾ ਪਊਗਾ। ਅੱਜ ਲੋੜ ਹੈ, ਮੁੱਖ ਲੋੜ ਸਭ ਤੋਂ ਵੱਡੀ, ਇਤਿਹਾਸ ਆਪਣੀ ਜਗ੍ਹਾ ਤੇ ਹੈ। ਅੱਜ ਹੈ ਸੰਸਾਰ ਨੂੰ, ਗੁਰਸਿੱਖਾਂ ਨੂੰ ਬਾਣੀ ਦੀ ਵਿਚਾਰ ਦੱਸਣ, ਬਾਣੀ ਨਾਲ ਜੁੜਨ ਦੀ। ਕੱਲਾ ਇਹ ਕਹੀ ਜਾਣਾ ਸ਼ਬਦ ਗੁਰੂ ਬਣਾ ਲਓ, ਸ਼ਬਦ ਗੁਰੂ ਦੇ ਲੜ ਲੱਗ ਜਾਓ, ਮੈਂ ਵੀ ਕਹਿੰਦਾ ਤੁਸੀਂ ਵੀ ਕਹਿੰਦੇ ਹੋ, ਇਹਨੂੰ ਪੰਜਾਬੀ ਵਿੱਚ ਸਮਝਿਓ। ਆਪਾਂ ਆਪਣੀਆਂ ਬੱਚੀਆਂ ਨੂੰ ਕਿਸੇ ਦੇ ਲੜ ਲਾਉਂਦੇ ਹਾਂ, ਕਿੰਨੀ ਵਾਕਫੀਅਤ ਲੈਣੀ ਪੈਂਦੀ, ਨਾਨਕਿਆਂ ਤੱਕ ਪੁੱਛਾਂਗੇ ਤੇ ਨਾਨਕੇ ਕਿੱਥੇ, ਇਹਦੇ ਭਾਈ ਕਿੰਨੇ, ਭੈਣਾਂ ਕਿੰਨੀਆਂ, ਜ਼ਮੀਨ ਕਿੰਨੀ, ਇਹਦਾ ਸੁਭਾਅ ਕਿੰਨਾ, ਪੜ੍ਹੇ ਹੋ ਫਿਰ ਲੜ ਲਾਵਾਂਗੇ। ਦੁੱਖ ਨਾ ਮਨਾਇਓ, ਇੱਥੇ ਕਹੀ ਜਾਂਦੇ ਤੇ ਲੜ ਲੱਗ ਜਾਓ, ਇਹਦਾ ਪਤਾ ਹੀ ਨੀ ਕੌਣ ਹੈ। ਆਖੋ ਸਤਿਨਾਮ। ਜਿਹਦੇ ਲੜ ਲੱਗਣਾ ਉਹਦਾ ਪਤਾ ਕਰੋ ਕੌਣ ਹੈ। ਇਸ ਗੱਲ ਨੂੰ ਸਮਝਣ ਵਾਸਤੇ ਮੈਂ ਬੇਨਤੀ ਕਰਾਂ ਕਿ ਗੁਰੂ ਨਾਨਕ ਪਾਤਸ਼ਾਹ ਨੂੰ ਅੰਮ੍ਰਿਤ ਛਕਾਉਣਾ ਨਹੀਂ ਸੀ ਆਉਂਦਾ, ਵਹਿਮ ਨਾ ਕਰਿਓ, ਕਿ 6ਵੇਂ ਪਾਤਸ਼ਾਹ ਅੰਮ੍ਰਿਤ ਨਹੀਂ ਸੀ ਜਾਣਦੇ, ਕਿਉਂਕਿ ਜੋ ਤੋਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ। ਇਹ ਤੁਹਾਨੂੰ ਹੋਰ ਵਹਿਮ ਹੋਣਾ ਕਿ 10 ਗੁਰੂ ਜੁਦੇ ਜੁਦੇ ਨੇ, ਕੱਢ ਦੋ ਵਹਿਮ। ਗੁਰੂ ਗੋਬਿੰਦ ਸਿੰਘ ਜੀ ਨੇ ਮੋਹਰ ਲਾ ਤੀ, ਜਿਹੜਾ 10 ਨੂੰ 10 ਜੁਦੇ ਸਮਝੂਗਾ ਖਾਲੀ ਜਾਊਗਾ ਦੁਨੀਆਂ ਚੋਂ, ਜਿਹੜਾ 10 ਨੂੰ 1 ਸਮਝੂਗਾ ਭਰ ਜਾਊਗਾ ਪ੍ਰਾਪਤ ਕਰ। ਨਾਲੇ ਮਿਸਾਲ ਹੈ, ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਪ੍ਰਮਾਣ ਕੀ ਲਾਓਗੇ ਤੁਸੀਂ ਕਿ ਜੋ ਤੋਹਾ ਜੁਗਤ ਸਾਏ, ਉਹਾ ਕਹੀਏ ਨਾਨਕ ਦੀ ਜੋਤ ਸਿਰਫ ਉਸਨੂੰ ਵਰਤਣ ਦੀ ਜੁਗਤੀ ਵੀ ਇੱਕੋ ਗੁਰੂ ਨਾਨਕ ਵਾਲੀ ਹੋ। ਇੱਥੇ ਤੁਹਾਨੂੰ ਵਹਿਮ ਪਊਗਾ ਕਿ ਗੁਰੂ ਨਾਨਕ ਸਾਹਿਬ ਨੇ ਤਾਂ ਹੱਥ ਵਿੱਚ ਸੋਟੀ ਵੀ ਨਹੀਂ ਫੜੀ, 6ਵੇਂ ਪਾਤਸ਼ਾਹ ਨੇ ਤਲਵਾਰਾਂ ਪਹਿਨੀਆਂ। ਕਦੇ ਸਮਾਂ ਮਿਲੇ ਜੁਗਤੀ ਇੱਕੋ ਹੈ, ਉਸ ਜੋਤ ਨੂੰ ਵਰਤਣ ਦੀ ਵਰਤਾਉਣ ਦੀ ਇੱਕੋ ਜੁਗਤੀ, ਬਸ ਫਰਕ ਕੀ ਪਿਆ, ਕਾਇਆ ਦਾ ਪਲਟਾ, ਸਰੀਰ ਦਾ ਬਦਲੀ, ਗੁਰਬਾਣੀ ਦਾ ਪ੍ਰਮਾਣ। ਦੂਜਾ ਪ੍ਰਮਾਣ ਭਾਈ ਸੰਤੋਖ ਸਿੰਘ ਜੀ ਦਾ ਲਓ ਸੂਰਜ ਪ੍ਰਕਾਸ਼ ਵਿੱਚੋਂ। ਭਾਈ ਸਾਹਿਬ ਬੜਾ ਸੁੰਦਰ ਪ੍ਰਮਾਣ ਦਿੰਦੇ ਨੇ, ਜਿਉਂ ਇੱਕ ਅਦਭੁਤ ਕੋਸ਼ਿਸ਼ ਤਰਕੇ ਬੈਠਤ ਦੁਤੀ ਸਭਾ ਮੈਂ ਸਜਕੇ। ਅਦਭੁਤ ਰਾਜਾ, ਇੱਕ ਰਾਜਾ ਦਿਨ ਵਿੱਚ ਕਿੰਨੀਆਂ ਕੱਪੜੇ ਪੁਸ਼ਾਕਾਂ ਬਦਲਦਾ, ਫੌਜਾਂ ਕੋਲ ਜਾਊਗਾ ਹੋਰ ਵਰਦੀ ਪਾਊਗਾ, ਸ਼ਿਕਾਰ ਖੇਡਣ ਜਾਊਗਾ ਹੋਰ ਕੱਪੜੇ ਪਾਊ, ਮਹਿਮਾਨਖਾਨੇ ਵਿੱਚ ਜਾਊਗਾ ਹੋਰ ਕੱਪੜੇ ਪਾਊ, ਮੰਦਿਰ ਗੁਰਦੁਆਰੇ ਜਾਊਗਾ ਹੋਰ ਕੱਪੜੇ ਪਾਊਗਾ, ਸੈਰ ਕਰਨ ਜਾਊਗਾ ਕੱਪੜੇ ਹੋਰ ਪਾਊਗਾ। ਕਿੱਡਾ ਸੁੰਦਰ ਪ੍ਰਮਾਣ ਹੈ। ਭਾਈ ਸਾਹਿਬ ਕਹਿੰਦੇ ਇੱਕ ਰਾਜੇ ਨੇ ਦਿਨ ਵਿੱਚ 10 ਕੱਪੜੇ ਬਦਲੇ, ਤੇ ਕੱਪੜੇ ਬਦਲੇ ਆ, ਰਾਜਾ ਤਾਂ ਨਹੀਂ ਬਦਲਿਆ, ਰਾਜਾ ਤਾਂ ਉਹੀ ਹੈ। ਸ੍ਰੀ ਗੁਰੂ ਨਾਨਕ ਦੇਵ ਦੀ ਜੋਤ ਨੇ 10 ਸਰੀਰ ਰੂਪੀ ਕੱਪੜੇ ਬਦਲੇ, ਪਰ ਨਾਨਕ ਨਹੀਂ ਬਦਲਿਆ। ਇਹ ਸਰੀਰ ਕੱਪੜਾ ਹੈ, ਕਰਮ ਹੀ ਆਵੇ। ਇਸ ਜੋਤ ਨੇ 10 ਕੱਪੜੇ ਬਦਲੇ ਸਰੀਰ, ਤੇ ਕੱਪੜਾ ਬਦਲ ਕਰਕੇ ਕਿਤੇ ਬੰਦਾ ਥੋੜਾ ਬਦਲਦਾ ਹੁੰਦਾ। ਤੀਸਰਾ ਪ੍ਰਮਾਣ ਲੈ ਲਓ ਸਿਆਣੇ ਸੁਣਦੇ ਹੋ, ਇੱਥੇ ਦਾ ਪ੍ਰਮਾਣ ਸਤਿਕਾਰਯੋਗ ਸਿੰਘ ਸਾਹਿਬ ਜੀ ਤੋਂ ਅਰਦਾਸ ਸੁਣਦੇ ਹੋ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 6 ਗੁਰੂਆਂ ਦੀ ਬਾਣੀ ਹੈ, 6 ਦੀ। 3 ਗੁਰੂ ਸਾਹਿਬਾਂ ਨੇ ਬਾਣੀ ਦੀ ਇੱਕ ਤੁਕ ਵੀ ਨਹੀਂ ਉਚਾਰੀ, 6ਵੇਂ 7ਵੇਂ 8ਵੇਂ ਬਾਣੀ ਨਹੀਂ ਉਚਾਰੀ। 10ਵੇਂ ਪਾਤਸ਼ਾਹ ਨੇ ਉਚਾਰੀ ਹੈ ਤੇ ਸਤਿਗੁਰ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਨਹੀਂ ਕੀਤੀ। 6 ਰਹਿ ਗਏ ਨੂੰ ਬੜੀ ਪੁਰਾਤਨ ਮਰਜ਼ਾਦਾ ਨੂੰ ਸਾਂਭ ਕੇ ਰੱਖਿਆ ਹੈ। 6 ਘਰ, 6 ਗੁਰ, 6 ਉਪਦੇਸ਼, 6 ਗੁਰੂ ਸਾਹਿਬਾਂ ਦੀ ਬਾਣੀ ਹੈ। ਤੇ ਭਾਈ ਸਾਹਿਬ ਜੀ ਅਰਦਾਸ ਕਰਨਗੇ 10 ਗੁਰਾਂ ਦੀ ਜਾਗਦੀ ਜੋਤ, ਇਹਨੂੰ ਸਮਝਿਆ ਕਰੋ। ਪੰਥਕ ਮਰਜ਼ਾਦਾ ਦੀ ਅਰਦਾਸ, ਜਦ 6 ਗੁਰੂਆਂ ਦੀ ਬਾਣੀ ਹੈ ਤੇ 10 ਗੁਰੂ ਕਿਉਂ ਕਹੇ ਜਾਂਦੇ? 4 ਦੀ ਤਾਂ ਬਾਣੀ ਵਿੱਚ ਹੈ ਨਹੀਂ, ਤੇ ਕਹਿਣਾ ਚਾਹੀਦਾ 6 ਗੁਰੂਆਂ ਦੀ ਬਾਣੀ, 6 ਗੁਰੂਆਂ ਦੀ ਜੋਤ। ਕਿਉਂ ਨਹੀਂ ਕਹੀ ਜਾਂਦਾ? ਉਹ ਦੱਸੇ ਇੱਕ ਰੂਪ ਨੇ ਨਹੀਂ, ਸ਼ਬਦ ਹੋਣੇ ਸੀ 6 ਗੁਰੂਆਂ ਦੀ ਜਾਗਦੀ ਜੋਤ, ਜੇ ਫਰਕ ਹੁੰਦਾ ਨਹੀਂ 10 ਗੁਰੂਆਂ ਦੀ ਜਾਗਦੀ ਜੋਤ। ਚੌਥਾ ਪ੍ਰਮਾਣ ਲਓ, ਇਹ ਸੱਚ ਕਿਉਂ ਹੈ, ਜਗਦੀ ਜੋਤ ਕਿਉਂ ਹੈ? ਜਗਦੀ ਜੋਤ ਦਾ ਭਾਵ ਜੋ ਆਪਣੇ ਆਪ ਜਗ ਰਹੀ ਹੈ, ਸੈਭੰ। ਜਪਜੀ ਸਾਹਿਬ ਸੈਭੰ ਪੜ੍ਹਦੇ ਨੂੰ ਜਾਗਦੀ ਜੋਤ ਕਹਿ ਲਓ, ਕੋਈ ਫਰਕ ਨਹੀਂ ਹੈ। ਸੁਤੇ ਪ੍ਰਕਾਸ਼ ਆਪਣੇ ਆਪ, ਤੇ ਜਿਹੜੀ ਜੋਤ ਨੂੰ ਅਸੀਂ ਜਗਾਵਾਂਗੇ ਉਹ ਬੁਝੇਗੀ। ਮੋਟੀ ਮਿਸਾਲ, ਜਿਹੜੇ ਬੱਚੇ ਅਸੀਂ ਪੈਦਾ ਕਰਾਂਗੇ ਉਹ ਚੜ੍ਹਾਈ ਕਰਨਗੇ, ਕਿਉਂਕਿ ਆਪਾਂ ਨੇ ਪੈਦਾ ਕਰਨ ਵਾਲਿਆਂ ਨੇ ਵੀ ਕਰ ਜਾਣਾ ਹੈ। ਜੋ ਖੁਦ ਜਗ ਰਹੀ ਹੈ ਸੈਭੰ, ਮੁਸਲਮਾਨ ਉਹਨੂੰ ਖੁਦਾ ਕਹਿੰਦੇ ਨੇ। ਖੁਦਾ ਦੇ ਅਰਥ ਪਤਾ ਕੀ ਨੇ? ਖੁਦ ਆਇਆ, ਖੁਦ ਹੈ, ਕਿਸੇ ਤੋਂ ਨਹੀਂ ਹੈ, ਦੈਟ ਇਜ ਕਾਲਡ ਖੁਦਾ। ਅੱਲਾਹ ਕੀ ਹੁੰਦਾ? ਆੜੇ ਨੂੰ ਜੁਦਾ ਕਰ ਦੋ, ਲੈ ਸ਼ਬਦ, ਲੈ ਸ਼ਬਦ ਦਾ ਅਰਥ ਹੈ ਪ੍ਰਾਪਤ, ਪੁੱਜਣਾ, ਜਿੱਥੇ ਕੋਈ ਪੁੱਜ ਨਾ ਸਕੇ। ਅੱਲਾਹ ਲਹਿ ਤੋਂ ਪਰੇ, ਕਬੀਰ ਸਾਹਿਬ ਨੇ ਅਰਥ ਕਰਿਆ ਬਾਬਾ ਨਖਰੀ ਚ, ਅਲਹਿ ਲਹੰਤਾ ਭੇਦ ਛੈ, ਕਚ ਕਚ ਪਾਇਓ ਭੇਦ, ਅਲਹਿ ਲਹੰਤਾ ਭੇਦ ਛੈ। ਜੋ ਅੱਲਾਹ ਨੂੰ ਟੋਲਦੇ ਨੇ, ਲੈਣ ਤੁਰਦੇ ਨੇ, ਲੱਭਦਾ ਤਾਂ ਹੈ ਨਹੀਂ, ਲੱਭਦਾ ਤਾਂ ਹੈ ਨਹੀਂ, ਫੇਰ ਕਹਿੰਦੇ ਤੁਸੀਂ ਮੰਨ ਗਏ? ਲੱਭੇ ਤਾਂ ਜੀ ਖੋਇਆ ਵਾ ਹੋਵੇ, ਸਤਨਾਮ। ਲੱਭਦੀ ਤੇ ਉਹ ਚੀਜ਼ ਹੁੰਦੀ ਜਿਹੜੀ ਖੋਈ ਹੋਈ ਹੈ ਬਾਈ, ਟੋਲੋ ਤਾਂ ਉਸ ਚੀਜ਼ ਨੂੰ ਜੋ ਖੋਈ ਹੋਈ ਹੈ, ਜੋ ਖੋਈਓ ਨੀ ਤੇ ਕੀ ਜੰਗਲ ਜੰਗਲ ਕਿਆ ਭਵੇ ਬਣ ਕੰਡਾ ਮੋੜੇ, ਵਸੀ ਰੱਬ ਹਾਲੀ ਹੈ ਜੰਗਲ ਕਿਆ ਟੁੱਟ, ਜੋ ਖੋਈਓ ਨੀ ਉਹਨੂੰ ਕੋਈ ਲੱਭਦਾ, ਪਰ ਉਹਦੇ ਦੀਦਾਰ ਉਹਨੂੰ ਪਾਉਣਾ ਲੱਭਣ ਦਾ ਤਰੀਕਾ ਮੈਂ ਬੇਨਤੀ ਕਰਾਂ ਤੁਹਾਨੂੰ। ਸਬਜੈਕਟ ਵੱਧ ਜਾਂਦਾ ਭਾਈ ਸਾਹਿਬ, ਉਹਨਾਂ ਨੇ ਟਾਈਮ ਪੀਸ ਵੀ ਬਹੁਤ ਬੜਾ ਲਾਇਆ ਵਾ ਵੀ ਥੋੜੀ ਨਿਗਾਹ ਇਹਨੂੰ ਵੀ ਸੂਈਆਂ ਦਿੱਤੀ ਜਾਣ, ਕੁਛ ਟਾਈਮ ਦੇ ਪ੍ਰਬੰਧ ਨਹੀਂ। ਸੰਸਾਰ ਚੋਂ ਕੁਝ ਲੱਭਣਾ ਹੈ ਨਾ ਤੁਸੀਂ, ਮੈਂ ਟੂ ਦੀ ਪੁਆਇੰਟ ਲੰਮਾ ਨਹੀਂ ਕਰਨਾ, ਜੇ ਸੰਸਾਰ ਵਿੱਚੋਂ ਕੁਝ ਲੱਭਣਾ ਹੈ ਤੁਰਨਾ ਪਊਗਾ, ਚੱਲਣਾ ਪਊ। ਅਮਰੀਕਾ ਕੁਝ ਲੱਭਣ ਆਏ, ਚੱਲ ਕੇ ਹੀ ਆਏ, ਘਰ ਤੋਂ ਤੁਰਨਾ ਪਿਆ। ਜੋ ਵੀ ਸੰਸਾਰ ਵਿੱਚ ਲੱਭਣਾ ਹੈ ਚੱਲਣਾ ਪਊਗਾ। ਵੇਦਾਂਤ ਪੜ੍ਹਿਆ ਬਹੁਤ ਔਖਾ, ਸੰਸਾਰ ਵਿੱਚ ਕੁਝ ਲੱਭਣ ਨੂੰ ਚੱਲਣਾ ਕਿਉਂ ਪੈਂਦਾ? ਕਦਰਦਾਰ ਹੁੰਦੇ ਹੈ ਕੋਈ ਨਾ ਕੋਈ ਵਿੱਚ ਬੈਠਾ। ਸੰਸਾਰ ਵਿੱਚ ਕੁਝ ਲੱਭਣਾ ਤੇ ਚੱਲਣਾ ਪਊਗਾ, ਕਿਉਂ? ਸੰਸਾਰ ਚੱਲਣ ਹਾਰੇ, ਲੋੜ ਤਾਂ ਹੈ ਨੀ ਇਹਨਾਂ ਗੱਲਾਂ ਦੀ, ਤੁਸੀਂ ਧਿਆਨ ਦੇ ਰਹੇ ਹੋ, ਮੈਂ ਤਾਂ ਬੋਲ ਰਿਹਾ। ਇੱਥੇ ਚੱਲ ਕੇ ਲੱਭੂਗਾ, ਖੇਤੀ ਬੈਠਿਆਂ ਦੀ ਨੀ ਹੋਣੀ, ਦੁਕਾਨ ਬੈਠਿਆਂ ਦੀ ਨੀ ਹੋਣੀ, ਜੋਬ ਬੈਠਿਆਂ ਦੀ ਨੀ ਹੋਣੀ, ਕਿਸੇ ਨੂੰ ਮਿਲਣਾ ਬੈਠੇ ਨੀ ਮਿਲਣਗੇ, ਜਾਣਾ ਪਊਗਾ ਰਿਸ਼ਤੇਦਾਰ, ਕਿਉਂਕਿ ਜਾਣ ਵਾਲੇ ਨੇ ਸਾਰੇ ਤੁਰ ਰਹੇ ਨੇ। ਗੁਰੂ ਨਾਨਕ ਦੇਵ ਜੀ ਤੋਂ ਪਾਣੀਪਤ ਸ਼ੇਖ ਸ਼ਰਫ ਨੇ ਪੁੱਛਿਆ ਸੀ, ਬੜਾ ਪੁੱਜਿਆ ਹੋਇਆ ਫਕੀਰ ਸੀ, ਉਹ ਕਹਿੰਦਾ ਤੁਰਾ ਮੁਕਾਮ ਕੁਜਾ। ਸ਼ੇਖ ਸ਼ਰਫ ਪਾਣੀਪਤ ਦਾ ਫਕੀਰ ਸੀ, ਤੁਰਾ ਮੁਕਾਮ ਕੁਜਾ, ਜਿਹਦੀ ਪੰਜਾਬੀ ਇਹ ਤੇਰਾ ਘਰ ਕਿੱਥੇ ਹੈ? ਆਪਾਂ ਤਾਂ ਪੁੱਛਦੇ ਹਾਂ ਬਾਈ ਤੇਰਾ ਪਿੰਡ ਕਿਹੜਾ, ਜ਼ਿਲ੍ਹਾ ਕਿਹੜਾ, ਕਿੱਥੇ? ਸਤਿਗੁਰੂ ਨਾਨਕ ਕਹਿੰਦੇ ਘਰ ਤਾਂ ਬਣਾਇਆ ਹੀ ਨਹੀਂ, ਘਰ ਨਹੀਂ ਬਣਾਇਆ। ਫਕੀਰ ਕਹਿੰਦਾ ਘਰ ਨਹੀਂ ਬਣਾਇਆ, ਇਹ ਤੇ ਬਣਾਉਂਦੇ ਤੁਸੀਂ, ਉਹ ਨਹੀਂ ਬਣਾਉਂਦੇ। ਸਾਡੇ ਬਾਬੇ ਜਿੱਥੇ ਜਾਣਗੇ ਪਹਿਲਾਂ ਪਲਾਟ ਖਰੀਦਣਗੇ ਕਿ ਡੇਰਾ ਬਣਾਉਣਾ, ਹੋਰ ਕੰਮ ਬਾਅਦ ਚ ਕਰਾਂਗੇ, ਪਹਿਲਾਂ ਪਲਾਟ ਦੇਖਾਂਗੇ। ਮੇਰਾ ਝੰਡਾ ਕੱਢ ਹੋ ਜਾਵੇ ਇੱਥੇ ਵੀ, ਇਹ ਝੰਡੇ ਤੈਨੂੰ ਚੰਗੇ ਨੀ ਲੱਗਦੇ ਜਿਹੜੇ ਇੰਨੇ ਕੱਢੇ ਹੋਏ ਨੇ? ਗੁਰਦੁਆਰੇ ਚੰਗੇ ਨੀ ਲੱਗਦੇ? ਕੌਣ ਹਟਾਉਂਦਾ ਇੱਥੇ ਕਿੱਥੇ ਕਰਨ ਤੋਂ ਕਿਸੇ ਨੂੰ? ਨਹੀਂ ਨਹੀਂ, ਗੁਰੂ ਨਾਨਕ ਕਹਿੰਦੇ ਮੈਂ ਘਰ ਬਣਾਇਆ ਹੀ ਨਹੀਂ। ਸ਼ੇਖ ਸਰਫ ਕਹਿੰਦਾ ਕਿਉਂ ਨੀ ਬਣਾਇਆ? ਬੇਨਤੀ ਜੋੜਿਓ, ਸਭ ਕੁਝ ਤੁਰਿਆ ਜਾ ਰਿਹਾ ਸੰਸਾਰ, ਉੱਥੇ ਸ਼ਬਦ ਉਚਾਰਿਆ ਸੇਖ ਜੀ, ਦਿਨ ਰਾਵ ਚੱਲੇ ਨਿਸ ਸੱਸ ਚੱਲੇ, ਤਾਰਕਾ ਲਖ ਪਲੋਏ, ਸ਼ਬਦ ਸਾਰਾ ਪੜੋ। ਧਰਤੀ ਚੱਲ ਰਹੀ ਹੈ, ਪਾਣੀ ਚੱਲ ਰਿਹਾ, ਹਵਾ ਚੱਲ ਰਹੀ ਹੈ, ਤਾਰੇ ਸੂਰਜ ਚੰਦਰਮਾ ਚੱਲ ਰਿਹਾ। ਉਹ ਫਕੀਰਾ ਮੈਨੂੰ ਕੋਈ ਖੜੀ ਚੀਜ਼ ਦੱਸ ਜਿੱਥੇ ਇੱਟ ਰੱਖ ਲਵਾਂ, ਆਖੋ ਸਤ ਕੈਸੇ ਬਚਨ ਨੇ ਬਾਣੀ। ਸਭ ਕੁਝ ਤੁਰਿਆ ਹੀ ਜਾਂਦਾ ਹੈ ਤੇ ਨੀ ਪੱਥਰ ਕਿੱਥੇ ਰੱਖਾਂ? ਹੋਰ ਛੋੜਿਓ, ਤੁਸੀਂ ਹੁਣ ਬੈਠੇ ਹੋ, ਬੈਠੇ ਹੋ, ਤੁਰੇ ਜਾ ਰਹੇ ਹੋ, ਤੁਸੀਂ ਪ੍ਰਸ਼ਾਦਾ ਖਾਂਦੇ ਵੀ ਤੁਰੇ, ਮੈਂ ਕਥਾ ਕਰਦਾ ਵੀ ਤੁਰਿਆ ਜਾ ਰਿਹਾ, ਤੁਸੀਂ ਕਹਿੰਦੇ ਆਰਾਮ ਨਾਲ ਬੈਠੇ ਸੁੱਤੇ ਪਏ। ਛਿਨ ਛਿਨ ਔਧ ਵਿਹਾਤ ਹੈ ਕੂਟੇ, ਤੁਹਾਨੂੰ ਪਾਇਆ ਮੈਂ ਪਿਆ, ਮੈਂ ਬੈਠੇ, ਮੈਂ ਰੋਟੀ ਖਾਣੇ, ਤੁਰਿਆ ਜਾ ਰਿਹਾ। ਇੱਕ ਸਕਿੰਟ ਜੀਵਨ ਵਿੱਚ ਨਹੀਂ ਆਉਣਾ, ਜਿੱਦਣ ਤੋਂ ਇਹ ਜੀਵਨ ਤੁਰ ਪਿਆ ਇਹਨੇ ਉੱਦਣ ਖੜਨਾ, ਜਿੱਦਣ ਮੁੜ ਕੇ ਤੁਰਨਾ ਨਹੀਂ, ਬਸ ਇਹਦੀ ਮੰਜ਼ਿਲ ਹੈ। ਜਨਮ ਤੋਂ ਤੁਰਿਆ ਸੀ, ਤੇ ਇੱਕ ਸਕਿੰਟ ਵੀ ਨਹੀਂ ਜਿਉਂਦੇ ਖੜੋਗੇ। ਤਾਂ ਹੀ ਤਾਂ ਮੇਰੇ ਸਤਿਗੁਰ ਅਰਜਨ ਦੇਵ ਸੁਖਮਨੀ ਸਾਹਿਬ ਵਿੱਚ ਬਚਨ ਕਰਦੇ ਨੇ, ਬਟਾਊ ਸਿਉਂ ਜੋ ਲਾਵੇ ਨੇ, ਵਾਟ ਨਾਮ ਹੈ ਰਸਤੇ ਦਾ। ਪੰਜਾਬੀ ਬੈਠੇ ਹੋ, ਕਿੰਨੇ ਕੋ ਵਾਟ ਹੈ, ਵਾਟ ਰਸਤੇ ਦਾ, ਬਟਾਊ ਰਾਹੀ ਤੁਰਨ ਵਾਲਾ। ਇਹ ਜਿਹੜੇ ਇੱਥੇ ਦੇ ਰਸਤੇ ਤੁਰਦੇ ਨੇ ਨਾ, ਇਹ ਤੇ ਖੜ ਜਾਂਦੇ ਨੇ, ਬੈਠ ਕੇ ਰੋਟੀ ਖਾ ਲੈਂਦੇ, ਰਾਤ ਨੂੰ ਆਰਾਮ ਕਰ ਲੈਂਦੇ ਨੇ। ਜਿੰਨੇ ਮੁਸਾਫ਼ਰ ਇੱਕ ਆਪਾਂ ਮੁਸਾਫ਼ਰ ਹੈ, ਬਸ ਇੱਕ ਦਿਨ ਸੋਵਨ ਹੋਏ ਗੋ ਲਾਂਬੇ, ਉਸ ਦਿਨ ਤੋਂ ਪਹਿਲਾਂ ਆਪਾਂ ਨੇ ਖੜਨਾ ਨਹੀਂ, ਛਿਨ ਛਿਨ ਕਰਕੇ ਵਿਹਾਰੀ ਆਪਾਂ ਐ ਵਟਾਊ ਰਾਹੀ। ਇਹਨਾਂ ਨੂੰ ਨਾ ਕਿਹਾ ਥੋੜੇ ਤਾਂ ਬੈਠ ਜਾਂਦੇ ਮੋਟਲ ਹੋਟਲ ਵਿੱਚ, ਆਪਾਂ ਬੈਠੇ ਵੀ ਤੁਰੇ ਜਾ ਰਹੇ ਹਾਂ, ਸੁੱਤੇ ਪਏ ਵੀ ਤੁਰੇ ਜਾ ਰਹੇ, ਕਥਾ ਕਰਦਾ ਵੀ ਮੈਂ ਹੁਣ ਤੁਰਿਆ ਜਾ ਰਿਹਾ, ਸਵਾਸ ਮੁੱਕ ਰਹੇ ਨੇ। ਚਾਰ ਚੀਜ਼ਾਂ ਦਿੱਤੀਆਂ, ਤੁਹਾਨੂੰ ਨੋਟ ਕਰ ਲਿਓ, ਚਾਰ। ਇੱਕ ਉਹ ਚੀਜ਼ ਦਿੱਤੀ ਹੈ ਜਿਹੜੀ ਹਮੇਸ਼ਾ ਘਟੇਗੀ, ਇੱਕ ਉਹ ਚੀਜ਼ ਦਿੱਤੀ ਹੈ ਜਿਹੜੀ ਹਮੇਸ਼ਾ ਵਧੇਗੀ, ਇੱਕ ਉਹ ਚੀਜ਼ ਦਿੱਤੀ ਹੈ ਨਾ ਘਟੇ ਨਾ ਵਧੇ। ਇੱਕ ਉਹ ਚੀਜ਼ ਬੰਦੇ ਨੂੰ ਦਿੱਤੀ ਹੈ, ਤੂੰ ਘਟਾ ਵੀ ਸਕਦਾ ਵਧਾ ਵੀ ਸਕਦਾ। ਇਹਨਾਂ ਚਾਰ ਚੀਜ਼ਾਂ ਵਿੱਚ ਤੇਰਾ ਜੀਵਨ ਹੈ। ਇੱਕ ਚੀਜ਼ ਦਿੱਤੀ ਹੈ ਜੋ ਹਰ ਸਮੇਂ ਘਟੇ, ਤੇਰੀ ਉਮਰ ਤੇਰੇ ਸਵਾਸ, ਜਨਨੀ ਜਾਨਤ ਸੁਤ ਬੜਾ ਹੋਤ ਹੈ, ਇਤਨਾ ਕੋ ਨਾ ਜਾਣੇ ਜੇ ਦਿਨ ਦਿਨ ਅਬਦ ਘਟਤ। ਗਿਆਨ ਤਾਂ ਇਹੀ ਹੈ ਕਿ ਵੱਡਾ ਹੋ ਰਿਹਾ ਬੱਚਾ, ਅਸੀਂ ਵੱਡੇ ਹੋ ਰਹੇ, ਆਕੜ ਕੇ ਕਹਿ ਦਿੰਦੇ ਸਾਡੇ ਚਾਚੇ ਤਾਏ ਐਵੇਂ ਥੋੜੋ ਮੇਰੇ ਧੌਲੇ ਆ ਗਏ, ਅਜੇ ਮਾਣ ਕਰਦਾ ਮੇਰੇ ਧੌਲਿਆਂ ਨਾ, ਬਹੁਤ ਮਾਣ ਹੈ, ਧਨ ਇਕੱਠਾ ਕਰ ਲਿਆ। ਇਹ ਨੀ ਕਹਿੰਦਾ ਇਹ ਤਿਆਰੀ ਦੀ ਨਿਸ਼ਾਨੀ ਹੈ, ਅਜਕੇ ਆਖੋ ਸਤ ਉਹ ਯਾਦ ਨਹੀਂ, ਇਹਦੀ ਤਿਆਰੀ ਦੀ ਨਿਸ਼ਾਨੀ ਹੈ। ਤਾਂ ਪ੍ਰੇਮੀਓ, ਜੋ ਨਿੱਤ ਵਧੇ ਉਹ ਚੀਜ਼ ਕੀ ਹੈ, ਨੋਟ ਕਰ ਲਿਓ, ਉਹ ਹੈ ਤ੍ਰਿਸ਼ਨਾ ਵਧੇ। ਜਿੱਦਣ ਤੋਂ ਇਹ ਰੋਗ ਲੱਗ ਗਿਆ ਵਧੇ, ਨਹੀਂ ਘਟ। ਨਿਗਾ ਮਾਰ ਲਓ, ਮੈਂ ਤਾਂ ਮਾਰੀ ਹੋਈ ਹੈ, ਨਾਲੇ ਬਿਮਾਰ ਹੈ, ਨਾਲੇ ਤਿੰਨ ਤਿੰਨ ਲੋਨ ਕਰਦਾ, ਖੁਸ਼ ਨਾਮ। ਤੁਸੀਂ ਵੀ ਨਿਗਾ ਮਾਰ ਲਿਓ, ਕੀ ਹਾਲ ਹੈ, ਗੋਡੇ ਹੱਥ ਦੁਖਦੇ ਹੈ, ਕਹਿੰਦੇ ਬੈਕ ਪੇਨ, ਬੈਠ ਨਹੀਂ ਹੁੰਦਾ, ਜੋਬ ਕਰਨ ਫੇਰ ਜਾਂਦਾ। ਇਹਨੇ ਵਧਣੇ ਹੀ ਵਧਣੇ, ਬਹੁਤ ਖਤਰਨਾਕ ਰੋਗ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਤ੍ਰਿਸ਼ਨਾ ਵੱਡਾ ਰੋਗ ਲੱਗਾ, ਇਹਨੂੰ ਵੱਡਾ ਐਵੇਂ ਨਹੀਂ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਨੇ, ਸਿਫਤ ਹੈ ਇਹਦੇ ਚ ਕਿ ਜਿੱਦਣ ਤੋਂ ਲੱਗ ਗਿਆ ਵੱਡਾ ਹੀ ਹੋਊਗਾ, ਵਧੂਗਾ, ਘਟਣਾ ਨਹੀਂ। ਸਤਪੋ ਨ ਤਪਤਾ ਵਈ ਮੈਂ ਤਪਤਾ, ਭੋਗੋ ਨ ਭੁਗਤਾ ਵਈ ਮੈਂ ਭੁਗਤਾ, ਤ੍ਰਿਸ਼ਨਾ ਨ ਜੀਰਣੰ ਵਈ ਮੈਂ ਜੀਰਣੰ, ਕਾਲੋ ਨ ਜਾਤਾ ਵਈ ਮੈਂ ਜਾਤਾ। ਵੈਰਾਗ ਸ਼ਤਕ ਭਰਥਰੀ ਜੀ ਦੇ ਬਚਨ, ਤਿੰਨ ਵਾਰ ਗੁਰੂ ਨਾਨਕ ਭਰਥਰੀ ਨੂੰ ਮਿਲਣ ਗਏ, ਛੋਟੀ ਹਸਤੀ ਨਹੀਂ ਸੀ, ਮਹਾਨ ਜੋਗੀ, ਸਵਈਆਂ ਵਿੱਚ ਉਪਮਾ ਲਿਖਤੀ, ਸੱਤਵੇਂ ਪਤਾਲ ਵਿੱਚ ਬਲ ਗੁਣ ਗਾਉਂਦਾ, ਧਰਤੀ ਤੇ ਜੋਗੀ ਭਰਥਰੀ ਗੁਣ ਗਾਉਂਦਾ। ਤ੍ਰਿਸ਼ਨਾ ਨਾ ਜੀਰਣ, ਜੋਗੀ ਭਰਥਰੀ ਕਹਿੰਦਾ ਹੈ ਤ੍ਰਿਸ਼ਨਾ ਮੈਂ ਬੁੱਢਾ ਹੁੰਦਾ ਜਾਂਦਾ, ਤੂੰ ਜਵਾਨ ਹੁੰਦੀ ਜਾਨੀ ਹੈ। ਤ੍ਰਿਸ਼ਨਾ ਨਾ ਜੀਰਣੰ ਵਈ ਮੈਂ ਜੀਰਣੰ, ਜਿੱਦਣ ਤੋਂ ਲੱਗ ਗਈ ਵਧੂਗਾ, ਤਾਂ ਕਿਹਾ ਵੱਡਾ ਰੋਗ। ਤੇ ਇੱਕ ਤੀਜੀ ਚੀਜ਼ ਦਿੱਤੀ ਹੈ, ਨਾ ਵਧੇ ਨਾ ਘਟੇ, ਤੇਰੀ ਕਿਸਮਤ ਜੋ ਕੁਛ ਪਾਇਆ ਸੋ ਮਾਰਨੀ, ਜਿੰਨੀਆਂ ਛਾਲਾਂ ਮਾਰਨੀ ਹੈ। ਇੱਕ ਚੌਥੀ ਚੀਜ਼ ਦਿੱਤੀ ਹੈ ਜਿਹਨੂੰ ਤੂੰ ਘਟਾ ਵੀ ਸਕਦੇ ਵਧਾ ਵੀ ਸਕਦੇ, ਉਹ ਤੇਰੀ ਬੁੱਧ ਮਤ ਸੰਗਤ ਕਰਨ ਲੱਗ ਜਾ ਵਧੂਗੀ, ਕੋਈ ਸੰਗਤ ਘਟਣ ਲੱਗ ਜਾ ਕਰਨ ਲੱਗ ਜਾ ਨਾਸ ਹੁੰਦੀ ਜਾਊਗੀ। ਮਾਰੀ ਮਰੋ ਕੋ ਸੰਗ ਕੀ ਕੇਲੇ ਨਿਕਟ। ਆਓ ਆਪਣੇ ਵਿਚਾਰ ਤੇ, ਸੰਸਾਰ ਵਿੱਚ ਕੁਝ ਲੈਣੇ ਤੁਰੋ ਚਲੋ, ਸੰਸਾਰ ਲੈਣੇ ਤੁਰੋ, ਨਿਰੰਕਾਰ ਨੂੰ ਲੈਣਾ ਤੇ ਬੈਠੋ ਕੇ ਆਖੋ ਸਤ ਬੈਠਣਾ ਪਵੇ ਟਿਕਣਾ ਪਵੇ, ਕਿਉਂਕਿ ਕਿਸੇ ਚੀਜ਼ ਨੂੰ ਲੈਣ ਤਾਂ ਜਾਂਦੇ ਹੋ, ਗ੍ਰੋਸਰੀ ਤੁਹਾਡੇ ਘਰ ਮੁੱਕੀ ਹੈ, ਉਹ ਸਟੋਰ ਚ ਜਾਣਾ ਪਊਗਾ। ਕਾਰ ਦੀ ਗੈਸ ਮੁੱਕੀ ਹੈ, ਪੰਪ ਤੇ ਜਾਣਾ ਪਊਗਾ, ਉੱਥੇ ਹੈ ਨਾ। ਰੱਬ ਖਾਤਰ ਕਿੱਥੇ ਜਾਣਾ ਜਿਹੜਾ ਸਾਰੀ ਜਗ੍ਹਾ ਹੀ ਬੈਠਾ ਹੈ। ਅੱਜ ਖੇ ਆਖੋ ਸਤਨਾਮ ਜਲ ਤਰ ਮਈਅਲ ਪੂਰਿਆ ਰਭਿਆ ਵਿੱਚ ਬਣਾ। ਇੱਕ ਸਵਾਲ ਕੀਤਾ ਮੇਰੇ ਗੁਰੂ ਗ੍ਰੰਥ ਸਾਹਿਬ ਵਿੱਚ, ਸਤਿਗੁਰ ਕਹਿੰਦੇ ਬਿਨ ਹਾਰ ਹੈ ਕੋ ਕਹਾਂ ਬਤਾਵੋ। ਸਵਾਲ ਹੈ ਉਹ ਨਾਸਤਕੋ ਜਿਹੜੇ ਤੁਸੀਂ ਕਹਿੰਦੇ ਰੱਬ ਹੈ ਨੀ, ਉਹ ਜੰਗਲਾਂ ਚ ਘੁੰਮਣ ਵਾਲਿਓ। ਮਹਾਰਾਜ ਕਹਿੰਦੇ ਮੈਨੂੰ ਐ ਦੱਸੋ ਜਿੱਥੇ ਰੱਬ ਹੈ ਨੀ, ਬਿਨ ਹਰ ਹੈ ਕੋ ਕਹਾਂ ਬਤਾਓ, ਉਹ ਜਗ੍ਹਾ ਦੱਸੋ ਮੈਨੂੰ ਜਿੱਥੇ ਰੱਬ ਹੈ ਨੀ। ਪੜ੍ਹੇ ਲਿਖੇ ਬੈਠੇ ਹੋ, ਜਿਸ ਸਵਾਲ ਦਾ ਜਵਾਬ ਨਾ ਹੋਵੇ ਉਹ ਸਵਾਲ ਹੀ ਨਹੀਂ ਹੁੰਦਾ। ਹੁਣ ਸਵਾਲ ਹੈ, ਜਵਾਬ ਕੋਈ ਹੈਗਾ? ਬਾਣੀ ਦਾ ਸਵਾਲ ਇੱਕੋ ਜਵਾਬ ਹੈ। ਸਤਿਗੁਰ ਪੁੱਛਦੇ ਨੇ ਦੱਸੋ ਰੱਬ ਕਿੱਥੇ ਨਹੀਂ ਹੈ, ਕੀ ਜਵਾਬ ਦਊਂਗੇ? ਪੜ੍ਹੇ ਲਿਖੇ ਬੈਠੇ ਹੋ, ਇੱਕ ਹੈ, ਜਿੱਥੇ ਰੱਬ ਨਹੀਂ ਹੈ ਉੱਥੇ ਕੁਝ ਵੀ ਨਹੀਂ ਹੈ। ਇਹ ਜੋ ਕੁਝ ਹੈ ਤਾਂ ਹੀ ਹੈ ਜੇ ਰੱਬ ਹੈ। ਇਹਨੂੰ ਪੰਜਾਬੀ ਚ ਬੋਲਾਂ ਆਪਾਂ ਵੀ ਤਾਂ ਹੀ ਹੈ ਜੇ ਰੱਬ ਹੈਗਾ, ਜਿੱਦਣ ਉਹਨੇ ਨੀ ਹੋਣਾ ਆਪਾਂ ਨੇ ਵੀ ਨੀ ਹੋਣਾ। ਆਖੋ ਸਤੇ ਕੋਲੇ ਹੋਊਗੀ ਬੀਬੀ ਵੀ, ਘਰ ਆਈ ਪੁੱਤ ਵੀ, ਜ਼ਮੀਨ ਵੀ, FD ਕੋਲੇ ਪਈ ਹੋਊਗੀ ਅਮਰੀਕਨ ਬੈਂਕ ਦੀ, ਇੰਤਕਾਲ ਦੀ ਫਰਦ ਵੀ ਕੋਲ ਪਈ ਹੋਊਗੀ, ਟੋਇਟਾ ਕਾਰ ਖੜੀ ਹੋਊਗੀ। ਮੋਸ ਇੱਕ ਨੇ ਨੀ ਹੋਣਾ, ਸਭ ਕੁਝ ਨਹੀਂ। ਇੱਕ ਸੱਜਣ ਸਭ ਸੱਜਣਾ, ਇੱਕ ਵੈਰੀ ਸਭ। ਕੋਈ ਐਸੀ ਜਗ੍ਹਾ ਨੀ ਜਿੱਥੇ ਰੱਬ ਨਹੀਂ ਹੈ। ਗੁਰਸਿੱਖ ਪਿਆਰੇ ਕਿਉਂ ਟੋਲਣ ਜਾਣੇ ਉਹਨੂੰ, ਕਾਹੇ ਰੇ ਬਨ ਖੋਜਣ ਜਾਈ। ਸੰਸਾਰ ਵਿੱਚੋਂ ਕੁਝ ਲੱਭਣੇ ਤੁਰੋ, ਨਿਰੰਕਾਰ ਨੂੰ ਲੱਭਣੇ ਤੇ ਬੈਠੋ। ਉਸੇ ਨੂੰ ਸਮਾਧੀ ਕਹਿੰਦੇ, ਉਸੇ ਨੂੰ ਧਿਆਨ ਲੱਗਣਾ ਕਹਿੰਦੇ, ਉਸੇ ਨੂੰ ਸੁਰਤ ਲੱਗਣਾ ਕਹਿੰਦੇ। ਆਓ ਆਪਣੇ ਬਚਨਾਂ ਤੇ, ਕਈ ਵਾਰ ਅੱਗੇ ਵੀ ਤੁਹਾਨੂੰ ਬਚਨ ਕੀਤੇ ਨੇ ਕਿ ਬਾਣੀ ਘੱਟ ਪੜ੍ਹ ਲੇ ਕਰੋ, ਪਰ ਜਿੰਨੀ ਪੜ੍ਹਦੇ ਉਹਨੂੰ ਜਾਣਨ ਦੀ ਕੋਸ਼ਿਸ਼ ਕਰੋ, ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ। ਬੱਚੇ ਆਪਣੇ ਜਾਣੇ ਸਕੂਲਾਂ ਚ ਜੇ ਮਾਸਟਰ ਪੜ੍ਹਾਈ ਜਾਵੇ ਵੀ ਕਿਤਾਬ ਪੜ੍ਹਾ ਕੇ ਖਤਮ ਕਰਤੀ, ਦੱਸੇ ਹੈ ਇਹਨਾਂ ਦੇ ਅਰਥ ਕੀ ਨੇ, ਬਸ ਫਿਰ ਇਮਤਿਹਾਨ ਚ ਜੀਰੋ ਹੀ ਆਉਣੀ ਹੈ, ਕਿਤੇ ਆਪਾਂ ਵੀ ਜੀਰੋ ਨਾ ਫੜ ਕੇ ਖੜੇ ਰਹੀਏ। ਸਤਨਾਮ ਬਾਣੀ ਨੇ ਹੁਕਮ ਕਰ ਦਿੱਤਾ ਪੜ੍ਹੀਏ, ਨਾ ਹੀ ਭੇਦ ਬੁਝੀਏ ਪਾਵਣਾ। ਜੋ ਪੜ੍ਹਦੇ ਉਹਦਾ ਭੇਦ ਪਾਓ, ਉਹਦੇ ਅਰਥਾਂ ਨਾਲ ਜੁੜੋ, ਕਮਜ਼ੋਰੀ ਤੈ। ਆਓ ਆਪਣੇ ਸਬਜੈਕਟ ਨੂੰ ਮੈਂ ਸ਼ੁਰੂ ਕਰਾਂ, ਅੱਜ ਲੋੜ 10 ਪਾਤਸ਼ਾਹੀਆਂ ਇੱਕ ਜੋਤ, ਚੌਥਾ ਪ੍ਰਮਾਣ ਲਓ ਹੁਣ। ਜੋ ਜਗ ਦੀ ਆਪਣੇ ਆਪ ਅਕਾਲ ਪੁਰਖ ਦੀ ਜੋਤ, ਉਹਦਾ ਗੁਣ ਕੀ ਹੈ ਬਈ? ਕਿਉਂ ਗੁਰੂ ਨਾਨਕ ਨੂੰ ਨਿਰੰਕਾਰ, ਇੱਕ ਇੱਕ ਅੱਖਰ ਕਿਉਂ ਰੱਬ ਦਾ ਰੂਪ, ਕਿਉਂ ਸੱਚ? ਸੱਚ ਦਾ ਗੁਣ ਸੁਣੋ, ਪਰਮਾਤਮਾ ਦਾ ਗੁਣ ਸੁਣੋ, जमी जमा के बीच में समस्त एक जोत है, न बढ़ है न घट है न बढ़ घट, हर समय हर जगह एक रूप, सतगुरां दा सच बाणी। अमरीका आ गए किते इंडिया नालों बदल गई बाणी, कनेडा बदल गई, समस्त एक। पंजवा गुण छोड़ लो, मैं सब्जेक्ट शुरू कर रहा। पंजवा गुण इस जोत विच इको गुरु नानक तो लेके गुरु गोबिंद सिंह जी महाराज तक रब दा गुण। की है रब दा गुण? एक है अनेक है, अनेक है फिर एक है, यह रब दा गुण। एक है, देखो खंडा ब्रह्मंडा विच जीवां दा पता ही नहीं किन्ने रचते सारे ते बैठे अनेक तक। कोई जगह है उते बिना, कोई जीव है उते बिना, घट घट में हर जू बस। एक अनेक, अनेक हुंदा होया अनेक ही कह रहे हैं तू इको है, अजके अखो सतनाम हाय अनेक बनिया होया ते कह रहे तू इक। एही जोत गुरु नानक दी, इहदा गुरपुरब। एक गुरु नानक पातशाह उस जोत नू लेके आए, ओ इक दे बने दस, एक तो हो गए अनेक ना। देखो फिर करम हत दसा दा फिर एक बन गया, अजके अखो सत। एक है अनेक है, अनेक है फिर एक है, समझना नहीं। दस दस सी नहीं, नहीं। गुरु नानक दा फार्मूला दे नाल मैच करियो। श्री गुरु नानक देव परंटे चार वर्ण साडे हिंदुस्तान विच, इत्थे जिथे तुसी रहने इत्थे तां इहनां गल्लां है ही नहीं। इत्थे तो गंधल चौथ है, अजके अखो सत। पंजाबी बोली दी विच गंधल चौथ, ना इत्थे मां ना बाप ना भैन ना कोई, इत्थे तो गले बिगड़ी। चार वर्ण साडे देश विच, ब्राह्मण खत्री शूद वैस। टेक्निकल पॉइंट है, पढ़े लिखे बैठे हो, अनेक है फिर एक है। बाबे नानक ने सिख पैदा किया, सिखिज्म किया, तो फिर मतलब हो गया चार पहला सी, एक बाबे ने करता तो पांच हो गए। ये तो अर्थमैट का सीधा जहा सवाल है, चार जमा एक पांच। जे किते बाबा चार जमा एक पांच कर देंदा, उस बाबे दा इस धरती ते आउण दा ही कोई फायदा नहीं। पंजाबी है कहड़े जे बचन, कोई फायदा नहीं। उस बाबे ने ता ऐसी करामात वरती, चारे पैर धर्म दे, चार वर्ण एक वर्ण कराया। अनेक है फिर एक है, चार पहला सी, एक पैदा कीता सतगुरु नानक ने, हुणे तो पंज चाहिदे सी। बाबे नानक ने चारां दा भी एक बनाता, एके अखो सत। इह उहदी सिफत, नहीं तो फिर बाकी बाबिआं वांग अवतारां वांग किसे ने बुद्ध धर्म, किसे ने जैन धर्म, किसे ने कोई धर्म चंगे ने निंदिया नहीं। साडियां संतां दीआं संप्रदावां देख लो किन्नीआं, संप्रदावां तो भी गाह टप गए। गुटकियां ते भी लिखता है फलानी संप्रदा दी रह रास है, ए फलानी संप्रदा दी सुखमनी है। गुरबाणी ते डरो, गुरबाणियां नूं संप्रदावां विच ना पाओ, ए सच है। वो अमरीकन बैठे हो तुसीं, किते सुने दिस वाणी जे अमरीकन टुथ, दिस वाणी जे कनेडियन ट्रुथ, ਪਾਕਿਸਤਾਨੀ ਟਰੁੱਥ, ਇੰਡੀਅਨ ਟਰੁੱਥ, ਜੈਪਨੀਜ਼ ਟਰੁੱਥ, ਚਾਈਨੀਜ਼ ਟਰੁੱਥ ਸੁਣਿਆ ਕਦੇ? ਸੱਚ ਸਾਰੇ ਜਹਾਨ ਦਾ ਇੱਕ ਆਖੋ ਸੱਚ, ਜਿਹਨੂੰ ਸੱਚ ਕਹਿੰਦੇ ਉਹ ਕਿਉਂ ਵੰਡੀਆਂ ਚ ਪਾਉਣੇ? ਇਹ ਫਲਾਣਿਆਂ ਦੀ ਰਹਿਰਾਸ਼, ਇਹ ਫਲਾਣਿਆਂ ਦੀ ਜਪਜੀ, ਇਹ ਫਲਾਣਿਆਂ ਦੇ ਆਨੰਦ ਕਾਰਜ ਵੰਡੀ ਗਈ ਕੌਮ? ਇੱਥੇ ਪੰਥਕ ਮਰਜ਼ਾਦਾ ਦੀ ਅਰਦਾਸ ਹੁੰਦੀ ਹੈ, ਨਹੀਂ ਤਾਂ ਐਸਾ ਭਾਣਾ ਵਰਤੇ ਨਾ। ਇੱਕ ਗੁਰਦੁਆਰੇ ਦੇ ਚਾਰ ਸਿੰਘ ਸਾਹਿਬ ਹੋਣ ਮੇਰੇ ਪੂਜਨੀਕ ਗ੍ਰੰਥੀ, ਉਹਨਾਂ ਦੀਆਂ ਚਾਰੇ ਅਰਦਾਸਾਂ ਹੋਣਗੀਆਂ। ਇੱਕ ਕਹੂਗਾ ਆਪ ਜੀ ਨੂੰ ਪ੍ਰਵਾਨ ਹੋਵੇ, ਦੂਆ ਕਹੂਗਾ ਆਪ ਜੀ ਨੂੰ ਭੋਗ ਲੱਗੇ। ਪਤਾ ਨੀ ਕਿੱਥੇ ਜਾ ਕੇ ਅਸੀਂ ਖੜਾਂਗੇ ਗੁਰਸਿੱਖ ਪਿਆਰੇ ਹੋ। ਉਹ ਬਾਬਾ ਨਾਨਕ ਜੀ ਦਾ ਤੁਸੀਂ ਗੁਰਪੁਰਬ ਮਨਾਉਣੇ, ਚਾਰੇ ਵਰਨ ਇੱਕ ਵਰਨ, ਚਾਰ ਵਿੱਚ ਇੱਕ ਜਮ੍ਹਾਂ ਕਰਕੇ ਪੰਜ ਨਹੀਂ ਹੋਣ ਦਿੱਤੇ, ਸਗੋਂ ਚਾਰਾਂ ਦਾ ਵੀ ਇੱਕ ਬਣਾ ਦਿੱਤਾ। ਇਸੇ ਕਰਕੇ ਜਦੋਂ ਕੋਈ ਸ਼ਬਦ ਉਚਾਰਨ ਹੋਇਆ ਮੇਰੇ ਸਤਿਗੁਰਾਂ ਦੇ ਮੁੱਖ ਤੋਂ, ਸਭ ਤੋਂ ਪਹਿਲਾਂ ਇੱਕੋ ਹੋਇਆ ਅੱਜ ਕੇ ਆਖੋ ਸਾ ਓਂਕਾਰ। ਬਾਅਦ ਵਿੱਚ ਇੱਕ ਇੱਕ ਵੀ ਤੁਸੀਂ ਪੜ੍ਹੇ ਲਿਖੇ ਬੈਠੇ ਹੋ, ਅਰਥਮੈਟਿਕ ਗਣਿਤ ਵਿਦਿਆ ਦਾ ਇੱਕ ਹੈ, ਅੱਖਰ ਵਿਦਿਆ ਦਾ ਇੱਕ ਨਹੀਂ ਹੈ। ਇਹ ਹਿਸਾਬ ਇੱਕ ਦੋ ਤਿੰਨ ਚਾਰ ਅੰਕ ਅਰਥਮੈਟ, ਜੇ ਅੱਖਰ ਵਿਦਿਆ ਦਾ ਹੁੰਦਾ ਤਾਂ ਈੜੀ ਨੂੰ ਸਿਆਰੀ ਤੇ ਕੱਕਾ ਇੱਕ ਬਣਦਾ, ਉਹ ਇੱਕ ਰਹਿਣਾ ਨਹੀਂ ਸੀ ਅੱਖਰ ਦੋ ਹੋ ਜਾਣੇ ਤੇ ਅਜਕੇ ਆਖੋ ਸਤਨਾਮ। ਉਹ ਦੇਖੇ ਤਾਂ ਫਾਇਦਾ ਹੀ ਕਿ ਜਿਹੜਾ ਬਣਿਆ ਦੋ ਤੋਂ ਏਕਾ ਵੀ ਗਣਿਤ ਵਿਦਿਆ ਦਾ ਅਜੋੜ, ਕਿਸੇ ਅੱਖਰਾਂ ਦਾ ਜੋੜ ਨਹੀਂ ਉਹ ਵਰਤੇ। ਇੱਕ ਓਅੰਕਾਰ ਬਾਅਦ ਵਿੱਚ ਕਿਹਾ ਚਾਰ ਵਰਨ ਸਿੱਖ ਬੈਠੇ ਹੋ ਤੁਸੀਂ, ਬ੍ਰਾਹਮਣ ਸਿੱਖ, ਖੱਤਰੀ ਸਿੱਖ, ਵੈਸ ਸਿੱਖ, ਸ਼ੂਦਰ ਸਿੱਖ, ਚਾਰੇ ਗੁਣ ਜੀ ਦੇ ਵਿੱਚ ਹੋਣਗੇ ਉਹਨੂੰ ਕਹੀਏ ਸਿੱਖ। ਚਾਰੇ ਮਿਟਾ ਕੇ ਇੱਕ ਬਣਾ ਦਿੱਤਾ। ਬ੍ਰਾਹਮਣ ਦਾ ਗੁਣ ਪਤਾ ਕੀ ਹੈ? ਬਹੁਤ ਵਾਰ ਬਾਣੀ ਚ ਖੱਟ ਕਰਮ ਆਉਂਦਾ ਨਾ ਪਾਠ, ਖੱਟ ਕਰਮ, ਜਿੱਥੇ ਖੱਟ ਕਰਮ ਪਾਠ ਆ ਜਾਵੇ ਬ੍ਰਾਹਮਣ, ਉਹਦਾ ਅਰਥ ਬ੍ਰਾਹਮਣ। ਬ੍ਰਾਹਮਣ ਦੇ ਛੇ ਕਰਮ, ਵਿਦਿਆ ਪੜ੍ਹਨੀ ਪੜ੍ਹਾਉਣੀ ਦੋ, ਜਗ ਕਰਨਾ ਕਰਾਉਣਾ ਚਾਰ, ਦਾਨ ਲੈਣਾ ਤੇ ਦੇਣਾ ਛੇ, ਇਹ ਛੇ ਕਰਮ ਨੇ ਪਾਏ। ਸੋਠ ਦੀ ਅਸ਼ਟਪਦੀ ਪੜ੍ਹ ਲਿਆ ਕਰੋ, ਖੱਟ ਕਰਮਾ ਰਤ ਰਹਿਤਾ, ਦੋ ਪਾਠ ਨੇ ਇਹਦੇ, ਜੁਗਾ ਵੀ ਸੁਣ ਲਓ। ਖੱਟ ਕਰ ਮਾਰਤ ਰਹਿਤਾ, ਖੱਟ ਕਰਮਾ ਕਰ ਰਹਿਤਾ, ਖੱਟ ਕਰ ਮਾਰਤ ਰਹਿਤਾ। ਬ੍ਰਾਹਮਣ ਜਿੱਥੇ ਵੀ ਹੋਊਗਾ ਛੇ ਕਰਮਾਂ ਦੀਆਂ ਗੱਲਾਂ ਕਰਦਾ ਰਹੂਗਾ, ਅਜਿਹੇ ਆਖੋ ਸਤਨਾਮ, ਗੱਲਾਂ ਮਾਰਨੀਆਂ ਗੱਲਾਂ ਕਰ। ਬ੍ਰਾਹਮਣ ਦਾ ਕਰਮ ਸੀ ਵਿਦਿਆ ਪੜ੍ਹਨੀ ਪੜ੍ਹਾਉਣੀ, ਜਗ ਕਰਨਾ ਕਰਾਉਣਾ, ਦਾਨ ਲੈਣਾ ਤੇ ਦੇਣਾ। ਸਿੱਖ ਕਦੋਂ ਬ੍ਰਾਹਮਣ? ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਦਿਆ ਪੜ੍ਹਦਾ, ਗੁਰਮਤ ਦੀ ਵਿਦਿਆ ਪੜ੍ਹਦਾ ਤੇ ਹੋਰਾਂ ਨੂੰ ਪੜ੍ਹਾਉਂਦਾ ਹੈ, ਸਿੱਖ ਬ੍ਰਾਹਮਣ ਹੈ। ਅੱਜ ਕੇ ਆਖੋ ਸਤ, ਇਹ ਬ੍ਰਾਹਮਣ ਦਾ ਗੁਣ ਤੁਹਾਡੇ ਚ ਪਾਤਾ। ਖੱਤਰੀ ਦਾ ਕੀ ਕਰਮ? ਦੇਸ਼ ਕੌਮ ਧਰਮ ਮਜ਼ਲੂਮਾਂ ਦੀ ਰੱਖਿਆ ਕਰਨੀ, ਸ਼ਸਤਰਧਾਰੀ ਹੋਣਾ। ਜਦੋਂ ਸਿੱਖ ਜੰਗ ਵਿੱਚ ਲੜਦਾ ਧਰਮ ਖਾਤਰ, ਮਜ਼ਲੂਮਾਂ ਖਾਤਰ, ਉਦੋਂ ਸਿੱਖ ਹੀ ਖੱਤਰੀ ਹੈ। ਨੰਬਰ ਤਿੰਨ ਵੈਸ, ਆਪਾਂ ਵੈਸ ਹੈ ਭਾਈ, ਜਾਤਾਂ ਥੋੜੀਆਂ ਕੁਛ ਹੋਣ, ਆਪਾਂ ਵੈਸ ਹੈ। ਵੈਸ ਹੁੰਦਾ ਜਿਹੜਾ ਦਸਾਂ ਨਵੇਂ ਦੀ ਕਿਰਤ ਕਰਕੇ ਖਾਵੇ, ਦਾਨ ਕਰੇ, ਉਹਨੂੰ ਕਹਿੰਦੇ ਵੈਸ। ਵੈਸ ਮੀਨਸ ਕਿਰਤੀ, ਹੋਰ ਵੈਸ ਦਾ ਕੋਈ ਅਰਥ ਨਹੀਂ। ਤੇ ਸਿੱਖ ਹੀ ਵੈਸ ਹੈ ਜਿਹਨੂੰ ਕਹਿ ਦਿੱਤਾ ਕਿਰਤ ਕਰਕੇ ਵੰਡ ਕੇ ਛਕਣਾ। ਅੱਜ ਕੇ ਆਖੋ ਸਾਹਿਬ। ਹਾਂ, ਤੁਸੀਂ ਮੇਰੀਆਂ ਹੋਰ ਗੱਲਾਂ ਵੱਲ ਤਾਂ ਧਿਆਨ ਦਿੰਦੇ ਹੈ, ਪਰ ਮੇਰੇ ਵਾਹਿਗੁਰੂ ਵੱਲ ਧਿਆਨ ਨਹੀਂ ਦਿੰਦੇ ਤੁਸੀਂ। ਹੋਰ ਤਾਂ ਮੈਂ ਤੁਹਾਡਾ ਰਿਣੀ ਹੈ, ਜਿੰਨਾ ਧਿਆਨ ਤੁਸੀਂ ਬਖਸ਼ ਰਹੇ ਹੋ। ਥੋੜੇ ਜਿਹਾ ਵਾਹਿਗੁਰੂ ਕੰਨੀ ਵੀ ਕਹਿ ਦਿਆ ਕਰੋ, ਗਜ ਖਿਆ ਕੋ ਸਤਨਾ। ਇਹ ਮੈਂ ਪਤਾ ਬਾਰ ਬਾਰ ਕਾਹਤੇ ਕੌਣ ਹੈ, ਕਥਾ ਵਿੱਚ ਕਈ ਵਾਰ ਐਸਾ ਆਨੰਦ ਦਾਸ ਨੂੰ ਵੀ ਆਇਆ ਕਿ ਮੈਂ ਭੁੱਲ ਜਾਂਦਾ ਕੀ ਬੋਲਦਾ ਸੀ। ਮੈਂ ਡਰਦਾ ਕਿਤੇ ਤੁਸੀਂ ਵੀ ਭੁੱਲ ਜਾਓ ਤੇ ਉੱਠੇ ਨਾ ਜਾਇਓ। ਅਜਕੇ ਅਖੋ ਸਤਨਾਮ, ਆਨੰਦ ਐਸਾ ਆ ਜਾਂਦਾ ਭੁੱਲ ਜਾਂਦਾ ਬੰਦਾ, ਪ੍ਰਸ਼ਾਦੇ ਦਾ ਆਨੰਦ ਆ ਜਾਵੇ ਬਸ। ਘਰ ਵਾਲੀ ਪੁੱਛੂਗੀ ਲੂਣ ਹੈਗਾ, ਕਹਿੰਦਾ ਪਤਾ ਹੀ ਨਹੀਂ ਵੀ ਘੱਟ ਹੈਗਾ। ਆਨੰਦ ਦੀ ਗੱਲ ਐਸੀ ਹੁੰਦੀ ਤਾਂ ਪ੍ਰੇਮੀਓ ਕਿਰਤ ਕਰਕੇ ਜਦੋਂ ਵੰਡ ਕੇ ਛਕਦਾ ਸਿੱਖੀ ਵੈਸ ਹੈ ਤੇ ਸ਼ੂਦਰ ਪਤਾ ਕੌਣ ਹੁੰਦਾ ਹੈ। ਆਸ਼ੇ ਦੀ ਵਾਰ ਚ ਪੜ੍ਹ ਲਿਆ ਕਰੋ, ਖੱਤਰੀ ਸ਼ਬਦੰ ਸੂਰ ਸ਼ਬਦੰ ਸ਼ੂਦਰ ਸ਼ਬਦੰ ਪ੍ਰਾਕਿਰਤ ਹੈ। ਸ਼ੂਦਰ ਦੀ ਅਵਸਥਾ ਸੀ ਤੂੰ ਆਪਣਾ ਕੰਮ ਨਹੀਂ ਕੋਈ ਕਰ ਸਕਦਾ, ਪਰਾਕਿਰਤ ਹੈ ਤੈ ਲੋਕਾਂ ਦੀ ਸੇਵਾ ਹੀ ਸੇਵਾ ਕਰਨੀ। ਆਪਣੇ ਪਿੰਡਾਂ ਚ ਹੁੰਦਾ ਸੀ ਕੋਈ ਨੀ ਸੀ ਕੰਮ ਕਰ ਸਕਦੇ, ਆਪਣੇ ਨਾਲ ਸਾਂਝੀ ਸੂਝੀ ਰਲ ਕੇ ਵਿਚਾਰੇ ਰੋਟੀ ਖਾਂਦੇ ਸੀ, ਨੌਕਰ ਰਹੇ। ਪਰਾਕਿਰਤ ਹੈ, ਪਰਾਏ ਦੀ ਕਿਰਤ ਆਪਣੀ ਨਹੀਂ, ਸ਼ੂਦਰ ਸਭ ਦੀ ਸੇਵਾ ਬਸ। ਸਿੱਖ ਹੀ ਸ਼ੂਦਰ ਹੈ ਜਦੋਂ ਲੰਗਰ ਵਿੱਚ ਸਾਰਿਆਂ ਦੇ ਭਾਂਡੇ ਮਾਂਜਦਾ ਹੈ, ਅੱਜ ਕੇ ਅਖੋ ਸਤ, ਜੋੜੇ ਖਾਨੇ ਵਿੱਚ ਦੇਖਦਾ ਹੀ ਨਹੀਂ ਕਿਹਦੀ ਜੁੱਤੀ ਹੈ, ਚੱਕ ਕੇ ਮੱਥੇ ਨੂੰ ਲਾਉਂਦਾ। ਉਸ ਸਮੇਂ ਸਿੱਖ ਹੀ ਸ਼ੂਦਰ ਹੈ। ਚਾਰ ਵਰਨ ਇੱਕ ਵਰਨ ਕਰੇ, ਤੇ ਮੇਰੀ ਬੇਨਤੀ ਸੁਣ ਲਿਓ, ਇਹ ਚਾਰੇ ਗੁਣ ਪਾ ਲਓ ਆਪਣੇ ਵਿੱਚ ਜੇ ਸਿੱਖ ਬਣਨਾ ਹੈ। ਅੱਜ ਕੇ ਅਖੋ ਸਤ, ਇਮਤਿਹਾਨ ਵਿੱਚ ਇੱਕ ਸਬਜੈਕਟ ਵਿੱਚ ਪਾਸ ਹੋ ਕੇ ਪਾਸ ਨਹੀਂ ਹੋਈਦਾ, ਜੇ ਦਸਵੀਂ ਚ ਚਾਰ ਸਬਜੈਕਟ ਹੈ ਚਾਰੇ ਪਾਸ ਕਰਨੇ ਪੈਣਗੇ, ਬੀ ਏ ਚ ਚਾਰ ਸਬਜੈਕਟ ਹੈ ਚਾਰੇ ਕਰਨੇ ਪੈਣਗੇ। ਚਾਰ ਗੱਲਾਂ ਇਹ ਗੁਰੂ ਨਾਨਕ ਸਾਹਿਬ ਦੀ ਸਿਫਤ ਕਿ ਪੰਜਵਾਂ ਪੈਦਾ ਕੀਤਾ ਪਰ ਪੰਜ ਨਹੀਂ ਹੋਣ ਦਿੱਤੇ। ਇਸੇ ਕਰਕੇ ਤਾਂ ਜਪਜੀ ਸਾਹਿਬ ਬ੍ਰਾਹਮਣ ਵੀਰਾਂ ਨੂੰ ਕਹਿੰਦਾ ਥੋੜੇ ਤਿੰਨ ਵੀ ਨਹੀਂ ਰਹਿਣ ਦੇਣੇ। ਗੋਰਖ ਜੀ ਨੇ ਇਹੀ ਸਵਾਲ ਕੀਤਾ ਸੀ ਕਿ ਤੁਸੀਂ ਵੇਦ ਨੂੰ ਅਭਿਭ੍ਰੰਸ਼ ਕਰਤਾ, ਨਿਸ਼ੇਧ ਕਰਤਾ, ਤੁਸੀਂ ਓਮ ਤੋਂ ਪਹਿਲਾਂ ਇੱਕ ਕਿਉਂ ਲਾਇਆ। ਬਾਬਾ ਗੋਰਖ ਨਾਥ ਜੀ ਦਾ ਸਵਾਲ ਸੀ, ਸਤਿਗੁਰਾਂ ਨੂੰ ਸਮਝਾਉਣ ਦਾ ਤਰੀਕਾ ਸੀ। ਜੇ ਤਾਂ ਮੇਰੇ ਵਰਗਾ ਹੁੰਦਾ ਮੈਂ ਤਾਂ ਸਿੱਧੇ ਹੀ ਕਹਿੰਦਾ ਲਾਇਆ ਤੂੰ ਹਟਾ ਕੇ ਦਿਖਾ, ਆਪਾਂ ਤਾਂ ਇੱਥੇ ਖੜੇ, ਆਪਾਂ ਖੜੇ ਆਸੋ ਨਾ ਤੁਸੀਂ ਵੀ ਖੜੇ, ਇਹ ਤਾਂ ਥੋੜੇ ਪਰ ਡਾਂਗ ਹੈ ਇੱਥੇ ਅਮਰੀਕਾ ਤਾਂ ਗੱਡੀਆਂ ਠੀਕ ਲੱਗੀਆਂ ਹੋਈਆਂ, ਨਹੀਂ ਪਿਛਲੇ ਨੂੰ ਕਿੱਥੇ ਲੰਘਣ ਦੇ ਦੋ। ਅੱਜ ਖੇ ਕੋਲ ਸਤਨਾਮ ਮਾਰੀ ਜਾ, ਹੋਰ ਨੂੰ ਆਪਣੇ ਰੋਂਦਾ ਰਹੋ, ਮੈਂ ਨੀ ਪਾਸੇ ਕਰਦਾ, ਇੱਥੇ ਤਾਂ ਇੱਥੇ ਡਾਂਗ ਹੈ, ਨੰਬਰ ਕੱਟ ਹੁੰਦੇ ਆ, $80 ਦੀ ਟਿਕਟ ਮਿਲ ਜਾਣੀ ਹੈ, ਕੰਬਦੇ ਫਿਰਦੇ ਹੋ। ਇੰਡੀਆ ਤੁਰ ਕੇ ਦਿਖਾਇਓ ਕਦੇ, ਇੱਦਾਂ ਪਤਾ ਲੱਗੇ ਤੁਹਾਨੂੰ ਜੇ ਭੰਨ ਕੇ ਨਾ ਲੰਘ ਜਿਵੇਂ ਸੂਹ ਲੈ ਕੋਈ। ਹੁਣ ਹੱਸ ਲੈ ਤੁਸੀਂ, ਮੇਰਾ ਪੁਆਇੰਟ ਵਿੱਚੋਂ ਕੀ ਹੈ, ਇਸ ਸਰਕਾਰ ਦਾ ਕਾਨੂੰਨ ਮੰਨਦੇ ਹੋ ਇਹਦਾ ਵੀ ਮੰਨ ਲਓ। ਪੁਆਇੰਟ ਕੈਂਸਲ ਨਹੀਂ ਹੋਣਗੇ, ਜੁਰਮਾਨੇ ਨਹੀਂ ਹੋਣਗੇ, ਇਹ ਸੱਚੀ ਸਰਕਾਰ ਦੇ ਵੀ ਕਾਨੂੰਨ ਹੇਠ ਆ ਜਾਓ, ਜਿਹਨੂੰ ਗੁਰਮਤ ਮਰਜ਼ਾਦਾ ਕਹਿੰਦੇ ਆ, ਰਹਿਤ ਮਰਜ਼ਾਦਾ ਕਹਿੰਦੇ। ਗੱਲ ਕਿਸੇ ਮਤਲਬ ਖਾਤਰੇ ਕਹੀਦੀ ਤੇ ਗੁਰਸਿੱਖ ਪਿਆਰਿਓ ਸਤਿਗੁਰਾਂ ਨੂੰ ਸਮਝਾਉਣ ਦਾ ਤਰੀਕਾ। ਬਾਬਾ ਜੀ ਕਹਿੰਦੇ ਓਮ ਦੇ ਅਰਥ ਕੀ ਨੇ, ਆਦਿ ਸ਼ਬਦ ਹੈ। ਗੁਰੂ ਗੋਬਿੰਦ ਸਿੰਘ ਮੰਨ ਗਏ ਜਾਪ ਸਾਹਿਬ ਵਿੱਚ, ਓਮਕਾਰ ਆਦਿ ਕਥਨ ਹੀ ਅਨਾਦ, ਦਸਮ ਪਾਤਸ਼ਾਹ ਮੰਨ ਗਏ ਆਦਿ ਸ਼ਬਦ, ਓਮਕਾਰ ਆਦਿ ਕਥਨ ਹੀ ਅਨਾਦ। ਇਹਦੇ ਅਰਥ ਕੀ ਨੇ, ਜੋਗੀ ਗੋਰਖ ਜੀ ਕਹਿੰਦੇ ਅਕਾਰ ਉਕਾਰ ਮਕਾਰ, ਓਮ ਸ਼ਬਦ ਕਹਿਣ ਤੋਂ ਤਿੰਨ ਦੇਵਤਿਆਂ ਦਾ ਨਾਂ ਆ ਜਾਂਦਾ ਵਿੱਚ ਇਕੱਠਾ ਹੀ, ਬ੍ਰਹਮਾ ਵਿਸ਼ਨੂੰ ਸ਼ਿਵ ਜੀ ਕਹਿਣ ਦੀ ਲੋੜ ਨਹੀਂ, ਲੰਮਾ ਹੈ। ਜਿਵੇਂ ਵਾਹਿਗੁਰੂ ਸ਼ਬਦ ਕਹਿਣ ਦੇ ਵਿੱਚ ਚਾਰੇ ਯੁੱਗਾਂ ਦਾ ਜਾਪ ਹੋ ਜਾਂਦਾ ਹੈ। ਅੱਜ ਕੇ ਆਖੋ ਸਤ ਓਮ ਸ਼ਬਦ ਵਿੱਚੋਂ ਕਹਿਣੇ ਤਿੰਨੇ ਅਕਾਰ ਬ੍ਰਹਮਾ, ਓਕਾਰ ਵਿਸ਼ਨੂੰ, ਮਕਾਰ ਸ਼ਿਵ ਜੀ, ਪੈਦਾ ਕਰਨ ਵਾਲਾ ਬ੍ਰਹਮਾ। ਤੁਹਾਡੇ ਨੋਟਸ ਵਿੱਚ ਲਿਆਉਣ ਖਾਤਰ ਬੇਨਤੀ ਕਰਾਂ, ਇਹ ਓਮ ਸ਼ਬਦ ਦੂਜੀ ਪੌੜੀ ਵਿੱਚ ਵੀ ਲਿਖਿਆ ਹੋਇਆ। ਤੁਸੀਂ ਸਿਆਣੇ ਸੁਣਦੇ ਹੋ, ਹੁਕਮੀ ਹੋਵਨ ਆਕਾਰ, ਆਕਾਰ ਪਾਠ ਨਹੀਂ ਕਰਨਾ, ਆੜੇ ਨੂੰ ਕੰਨੇ। ਜੇ ਆਕਾਰ ਲਿਖਣਾ ਹੁੰਦਾ ਕੰਨੇ ਦੀ ਲੋੜ ਹੀ ਨਹੀਂ ਸੀ। ਆਕਾਰ ਕਿਉਂ ਲਿਖਿਆ? ਆ ਤੋਂ ਆਦ ਬ੍ਰਹਮ, ਆਦ ਵਾਹਿਗੁਰੂ, ਆਦ ਤੋਂ ਵਿਸ਼ਨੂੰ, ਆਦ ਭਗਵਾਨ ਵਾਹਿਗੁਰੂ, ਆ ਕੱਕੇ ਤੋਂ ਕਰਤਾ ਬ੍ਰਹਮ, ਰਾਰੇ ਤੋਂ ਰੁਦਰ ਸ਼ਿਵ ਜੀ, ਸ਼ਿਵ ਜੀ ਦਾ ਨਾਂ ਰੁਦਰ, ਇੱਥੇ ਵੀ ਤਿੰਨ ਦੇਵਤਿਆਂ ਦੇ ਓਮ ਸ਼ਬਦ ਵਿੱਚ ਪਾਇਆ। ਹੁਕਮੀ ਹੋਵਣ ਆਕਾਰ, ਆ ਕਹੀਏ ਆਦ ਵਿਸ਼ਨੂੰ, ਕੱਕਾ ਕਹੀਏ ਕਰਤਾ ਬ੍ਰਹਮਾ, ਰਾਰਾ ਕਹੀਏ ਰੁਦਰ ਸ਼ਿਵ ਜੀ। ਗੋਰਖ ਜੀ ਕਹਿੰਦੇ ਤਿੰਨ ਦੇਵਤਿਆਂ ਦਾ ਨਾਮ, ਸਤਿਗੁਰੂ ਕਹਿੰਦੇ ਬਿਲਕੁਲ ਠੀਕ ਹੈ, ਯੋਗੀ ਕਹਿੰਦੇ ਜੇ ਬਿਲਕੁਲ ਠੀਕ ਹੈ ਫਿਰ ਏਕਾ ਕਥਨ ਹੈ। ਸਤਿਗੁਰ ਨਾਨਕ ਕਹਿੰਦੇ ਜੋਗੀ ਜੀ ਤਿੰਨ ਦੇਵਤੇ ਹੈਗੇ, ਮੈਨੂੰ ਐ ਦੱਸੋ ਇਹ ਪੈਦਾ ਕਿਹਨੇ ਕੀਤੇ ਨੇ, ਇਹ ਬਣਾਏ ਕਿਹਨੇ? ਦੇਖੋ ਵੇ ਆਫ ਕਨਵਿੰਸਿੰਗ, ਸਮਝਾਉਣ ਦਾ ਤਰੀਕਾ। ਸਿੱਖਾਂ ਕੋਲ ਤਾਂ ਹੁਣ ਡਾਂਗੇ ਰਹਿ ਗਏ, ਪੁੱਛਦੇ ਨੀ ਵੀ ਤੇਰੇ ਗੋਡੇ ਦੁਖਦੇ ਆ ਕਿ ਢਿੱਡ ਆਉਂਦੇ, ਤੇ ਕਹਿੰਦੇ ਟੀਕਾ ਹੀ ਲਾਏਗੇ। ਕੁਛ ਟੀਕਾ ਕਿਹੜਾ, ਪੈਨਸਲਿਨ ਦਾ ਲਾਉਣਾ ਡਾਂਗ ਦਾ, ਕਿੱਥੇ ਪ੍ਰਚਾਰ ਹੋਜੂਗਾ ਗੁਰਸਿੱਖ? ਸਤਿਗੁਰ ਕਹਿੰਦੇ ਤਿੰਨੇ ਹੈਗੇ ਬਈ, ਇਹਨਾਂ ਨੂੰ ਪੈਦਾ ਕਿਹਨੇ ਕੀਤਾ? ਦਿਸ ਵਨ ਇਜ਼ ਟ੍ਰਿਨਿਟੀ, ਪੜ੍ਹੇ ਲਿਖੇ ਬੈਠੇ ਹੋ। ਮੈਂ ਸਰਦਾਰ ਦਿਆਲ ਸਿੰਘ ਕਾਲਜ ਕਰਨਾਲਾ, ਕਰਨਾਲ ਵਿੱਚ ਇੰਜੀਨੀਅਰਿੰਗ ਕੀਤੀ ਸੀ, 60 ਵਿੱਚ ਮੈਂ ਕਾਲਜ ਛੱਡਿਆ ਸੀ, ਇਲੈਕਟ੍ਰੋਨਿਕ ਦੀ ਕੀਤੀ ਹੋਈ, ਤੁਹਾਡੀ ਕਿਰਪਾ ਹੈ ਤੇ ਮਹਾਂਪੁਰਸ਼ ਬਾਬਿਆਂ ਦੀ ਕਿਰਪਾ ਹੋ ਗਈ, ਉਹਨਾਂ ਨੇ ਚਰਨ ਧੂੜ ਸੇਵਾ ਬਖਸ਼ ਦਿੱਤੀ। ਉਦੋਂ ਇੰਜੀਨੀਅਰਿੰਗ ਕਾਲਜ ਨਹੀਂ ਸੀ ਹੁੰਦਾ ਨੇੜੇ ਤੇੜੇ, ਤੇ ਸਾਡਾ ਪਿੰਡ ਹੈ ਪਟਿਆਲੇ ਕੋਲ, ਐਡਮਿਸ਼ਨ ਮਿਲੀ ਸੀ ਕਰਨਾਲ ਜਾ ਕੇ, ਕਿਤੇ ਕਿਤੇ ਕਾਲਜ ਪਿੰਡ ਚ ਕਿੱਥੇ, ਸਕੂਲ ਹੀ ਨਹੀਂ ਸੀ। ਜਿੱਥੇ ਦਾਸ ਨੇ ਦਸਵੀਂ ਪਾਸ ਕੀਤੀ ਹੈ, 6 ਮੀਲ ਤੁਰਨਾ ਜਾਣ ਨੂੰ, 6 ਮੀਲ ਆਉਣਾ, 12 ਮੀਲ ਹਾਈ ਸਕੂਲ ਸੀ। ਇੱਥੇ ਤਾਂ ਗੱਲਾਂ ਹੀ ਮੈਂ ਸੁਣ ਕੇ ਹੈਰਾਨ ਹੁੰਦੇ, ਥੋੜੇ ਜਿਹੇ ਸੋਚ ਸਮਝ ਕੇ ਬੋਲਿਆ ਕਰੋ। ਕਹਿੰਦੇ ਨਿਆਣਿਆਂ ਨੂੰ ਬੱਸ ਨੇ ਚੱਕਣ ਆਉਣਾ, ਕਹੀ ਜੀ ਸ਼ਬਦ ਵਰਤਣ ਲੱਗ ਕੇ ਤੁਸੀਂ। ਉਦੋਂ ਮੇਰੇ ਇੱਕ ਸੰਤਾਂ ਦਾ ਬਚਨ ਯਾਦ ਆ ਗਿਆ, ਕੋਈ ਬਾਬਾ ਗਿਆ ਕਿਸੇ ਦੇ ਰਸਤੇ ਜਾਂਦੇ ਸੀ ਨਾ ਭਿਖਿਆ ਲੈਣ, ਮਹਾਂਪੁਰਸ਼ ਉਹਨਾਂ ਨੇ ਰੱਥ ਜਗਾਈ, ਬੀਬੀ ਪ੍ਰਸ਼ਾਦਾ, ਗਾਹਾਂ ਦਾ ਨਿਆਣਾ ਰੋਂਦਾ ਸੀ, ਉਹ ਬੈਠੀ ਪਕਾਉਂਦੀ ਸੀ, ਮਹਾਂਪੁਰਸ਼ਾਂ ਨੇ ਤਾਂ ਪ੍ਰਸ਼ਾਦਾ ਮੰਗਿਆ। ਉਹ ਗਾਂ ਤੇ ਕਹਿੰਦੀ ਬਾਬਾ ਜੀ 2 ਮਿੰਟ ਮੇਰੇ ਮੁੰਡੇ ਨੂੰ ਚੱਕਿਓ, ਮੈਂ ਰੋਟੀ ਦਿੰਦੀ। ਮਹਾਂਪੁਰਸ਼ ਕਹਿੰਦੇ ਰੋਟੀ ਮੈਂ ਗਾਹਾਂ ਲੈ ਲੂੰਗਾ, ਇਹਨੂੰ ਤਾਂ ਰੱਬੇ ਚੱਕੂਗਾ, ਅੱਜ ਕਹੇ ਕੁਝ ਸਾਧਨਾ, ਹੁਣ ਤੇਰੇ ਇੱਕ ਫੁਲਕੇ ਪਿੱਛੇ ਮੈਂ ਤੇਰੇ ਨਿਆਣੇ ਖਲੋਣ ਲੱਗ ਜਾਵੇ। 6 ਮੀਲ ਜਾਣਾ ਤੇ 6 ਮੀਲ ਤੁਰ ਕੇ ਆਉਣਾ, ਹੁਣ ਤਾਂ ਇੱਕ ਦਿਨ ਨਹੀਂ ਤੁਰਦੇ ਬੱਚੇ ਤੁਹਾਡੇ, ਬੱਸ ਤੱਕ ਵੀ ਸਾਡੀ ਮੰਮੀ ਗੋਦੀ ਚੱਕ ਕੇ ਨਹੀਂ ਆਉਂਦੀ ਹੈ ਵੀ ਕਿਤੇ ਇਹਦੀਆਂ ਲੱਤਾਂ ਨਾ ਸਿੱਧੀਆਂ ਹੋ ਜਾਣ। ਫਿਰ ਕਹਿੰਦੇ ਸਾਡੇ ਗੋਡੇ ਦੁਖਦੇ ਹੈ, ਪਿਆਰੇ ਹੋ ਟ੍ਰਿਨਿਟੀ ਸਾਰੀ ਬਾਣੀ ਸੈਂਟੀਫਿਕ। ਮੈਂ ਕਿਸੇ ਦੇ ਇੱਕ ਦਿਨ ਦਾ ਦੀਵਾਨ ਤੁਹਾਡੇ ਵਾਸਤੇ ਇਹੀ ਲੈਣਾ ਕਿ ਬਾਣੀ ਤੇ ਨੁਕਤਾ ਚੀਨੀ ਕਿਉਂ ਹੋ ਰਹੀ, ਇਹਦੀ ਬੜੀ ਡੂੰਘੀ ਗੱਲ ਹੈ, ਐਵੇਂ ਨੀ ਨਾਰੇ ਲਾ ਕੇ ਨਹੀਂ ਗੱਲ ਹਟਣੀ, ਸਾਜਿਸ਼ ਹੈ ਬਹੁਤ ਡੂੰਘੀ। क्यों हो रही है ये विचार करेंगे अपन। तो प्रेमियों ट्रिनिटी किनू कहने तुम इलेक्ट्रिसिटी दे विचों तीन शक्तियां पैदा होनी है इलेक्ट्रॉन्स प्रोटॉन्स न्यूट्रॉन्स होनी है ना दैट इज कॉल्ड ट्रिनिटी। जगदीश साहब उस शक्ति इलेक्ट्रिसिटी बिजली की शक्ति है वो जदों फटती है टूटती है ब्रास्ट होती है उहदे विचों तीन शक्तियां निकलदियां अकाल पुरख वाहिगुरु भी अपनी शक्ति नूं जदों फैलाउंदा है उहदे विचों भी तीन शक्तियां निकलदियां पैदा करन दी परवरश करन दी ते लय करन दी। अज के अखोस उन्हें ब्रह्मा विष्णु शिव जी कह लो ट्रिनिटी कर देखो मैचिंग करो बिजली दे नाल पानी नूं बिजली विचों निकलियां तीन शक्तियां हैंगियां तुहाडे कोल वरत रहे ने सेंस तां ओह जिहड़ियां तीन शक्तियां ना बिजली विचों निकलदियां ने प्रोटोन इलैक्ट्रॉन कादक ओह बिजली नूं दिख रहियां ने जिहदे विचों निकल रहियां ने उन्हां शक्तियां नूं बिजली नहीं दिखदी समझो पकड़ विच लिआओ मेरी बेनती। इलेक्ट्रॉन जिहड़े हैंगे बिजली नूं देख सकदे किते मुड़ के प्रोटॉन्स देख सकते बिजली देख रही है मेरे चो निकल हूँ सुनो बाणी इस गल दे अर्थ किथे कीते ने एका माई जुगत व्याई तीन चेले परवान एक संसारी एक भंडारी एक लाए दी बाण दी जुदा बाण जुदा ओ वेखे उन्हें नजर ना आवे जिस तरह प्रोटॉन इलेक्ट्रॉन को बिजली नहीं दिखती इस तरह जेड़े तिने देवते हैं परमात्मा उन्होंने वेख रहे है ओ वेख है ये तिने उन्होंने देख नहीं सकते जिके आखो सतनाम ओ वेख है उन्होंने नजर ना आवे बहुता एहो बेटा सतगुर कहंदे किने पैदा किते ने ओ सवाल कीता हैंगे असी मनदे तिने ते गोरख जी नूं मनना ही पिया भगवान ने ईश्वर ने क्योंकि एक जो माया है वाहिगुरु दे नाल संयोग होया आपी ने आप साजे हो आपी ने रचे ने ना हो दूई कुदरत साज उहदे नाल संयोग होया माया दे नाल प्रसूत व्याई हुंदा प्रसूत होनी ते संसार पैदा होया ए ब्रह्मा विष्णु ने पैदा किते भगवान ने मनना ही पैना सी उन्हों ते सतगुर पातशाह कहिंदे गोरख जी ए तीन किते ने भगवान ने रब ने पैदा तेरे ते साडे मत विच इन्ना ही फर्क है तू पुत्तां नूं मत्था टेकदे मैं सिखां नूं कहिंदा बाप नूं टेकिया करो जिखे आखो सतनाम तू बनिया होया दी पूजा करदा है मैं अपने सिख नूं बनाउण वाले दे नाल लाउणा है उथे भी तीन तो एक करते चौथा नहीं कीता एक जो करता है ब्रह्मा विष्णु शिवजी तिने किरत है सिख ने किरत दी पूजा नहीं करनी सिख ने करते दी पूजा करनी ऐसे नूं गुरु गोबिंद सिंह दा हुक्म फिर पाई पूजा अकाल की परचा शब्द दीदार खालसे एक उथे बैठे सी समा हो गया विचार विच अहम मसला तुहाडे नाल शब्द गुरु एक कहण नाल गल नहीं चलनी ज्यो ज्यो असी ज्यादा कहंदे कहण लग गए लोक इत्थे टुटण लग गए जुड़े कटने टूटे जाते ते थोड़ी जी भी बेनती कर दवा वो आप नहीं टूटे साढ़े प्रचारक ने तोड़े है अज के आखो साढ़े प्रचार विच इन्ना कट्टरवाद आ गया इन्नी ईरखा द्वैष आ गई ਕਿ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਭਰਾਵਾਂ ਨੂੰ ਨਹੀਂ ਜੋੜ ਸਕੇ ਤੇ ਹੋਰ ਕਿਸੇ ਨੂੰ ਕੀ ਜੋੜਾਂਗੇ। ਸਾਲ ਦੇ ਕੇ ਸਮਾਪਤੀ, ਇੱਕ ਤਾਂ ਕੱਚੀ ਕੰਧ ਉਸਾਰਨੀ ਹੁੰਦੀ ਹੈ, ਜਿਹੜੀਆਂ ਇੱਟਾਂ ਮਿੱਟੀ ਨਾਲ ਲਾਉਣੀਆਂ ਨਾ ਉਹਨਾਂ ਨੂੰ ਭਿਉਣ ਦੀ ਲੋੜ ਨਹੀਂ ਹੁੰਦੀ। ਇੱਟ ਚੱਕੋ ਗਾਰੇ ਚ ਧਰੋ ਚਰੇ ਚ ਨਹੀਂ ਜੋ, ਪਰ ਜਿਹੜੀ ਇੱਟ ਸਮਿੰਟ ਵਿੱਚ ਲਾਉਣੀ ਹੋਵੇ ਨਾ ਉਸ ਇੱਟ ਨੂੰ ਵੀ ਨਰਮ ਕਰਨਾ ਪੈਂਦਾ, ਭਿਉਂ ਕੇ ਮਿਸਤਰੀ ਲਾਉਂਦੇ ਹੁੰਦੇ, ਉਹਦੇ ਵਿੱਚ ਵੀ ਨਰਮਾਈ ਤਾਂ ਕਿ ਪਕੜ ਪੈਦਾ ਹੋ ਜਾਵੇ। ਪਰਵਾਰ ਪ੍ਰਚਾਰ ਦੇ ਵਿੱਚ ਨਰਮਾਈ ਲਿਆਓ, ਗੁਰੂ ਨਾਲ ਪਕੜ ਪੈਦਾ ਹੋ ਜਾਵੇ। ਅੱਜ ਕੇ ਆਖੋ ਸਾਹਿਬ, ਕਿੰਨਾ RCC ਦਾ ਲੈਂਟਰ ਲਾ ਲਿਓ, 15 ਦਿਨ ਉਹਨੂੰ ਗਿੱਲਾ ਰੱਖਣਾ ਪਊਗਾ, ਨਰਮ ਰੱਖਣਾ ਪਊਗਾ, ਤਾਂ ਉਹਦੀ ਪਕੜ ਬਣੂਗੀ। ਕਿਉਂ ਪਾਣੀ ਖੜਾਉਂਦੇ ਹੋ ਲੈਂਟਰ ਤੇ, ਕਿਉਂ ਪਲਸਤਰ ਤੇ ਪਾਣੀ ਲਾਉਂਦੇ ਹੋ? ਜਿੰਨੀ ਉਹ ਨਰਮਾਈ ਉਹਨਾਂ ਪਲਸਤਰ ਪੱਕਾ, ਉਹਨਾਂ ਜੋੜ ਪੱਕਾ। ਇਹ ਵੀ ਇੱਕ ਨੁਕਤਾ ਹੈ, ਤਿਆਰ ਕਰੋ, ਕੋਪਰੇਟ ਕਰੋ। ਭਲੇ ਭਲੇ ਕਰ ਮੰਨੀਏ, ਬੁਰਿਆਂ ਦੇ ਹਰ ਕਾਜ ਸੁਣੋ। ਜੇ ਡਾਕਟਰ ਮਰੀਜ਼ ਨੂੰ ਦੇਖੇ ਇਹਨੂੰ TB ਹੋਈ ਹੈ, ਮੈਂ ਇਹਦੇ ਕੋਲ ਨਹੀਂ ਜਾਣਾ, ਮੈਨੂੰ ਹੋ ਜਾਊਗੀ, ਇਹਦਾ ਫੋੜਾ ਬੜਾ ਗੰਦਾ ਹੈ, ਮੈਂ ਹੱਥ ਕਿਵੇਂ ਲਾਵਾਂ? ਮਰੀਜ਼ ਕੇ ਬਾਬੇ ਨਾਨਕ ਦਾ ਸ਼ਬਦ ਲੈ ਲਓ, ਕੋੜੀ ਦੀ ਵੀ ਕੁੱਲੀ ਵਿੱਚ ਜਾ ਕੇ ਬੈਠ ਗਏ, ਅੱਜ ਕੇ ਆਖੋ ਰਾਕਸ ਦੇ ਵੀ ਕੋਲ ਚਲੇ। ਸੋ ਇੱਥੋਂ ਬਚਨ ਅੱਜ ਸਿਰਫ ਉਥਾਨਕਾ ਜੀ ਬਣੀ ਹੈ, ਤੁਹਾਡਾ ਧਿਆਨ ਹੋਣ ਕਰਕੇ ਨਾ ਮੈਂ ਥੋੜ੍ਹੇ ਜਿਹੇ ਸ਼ਬਦਾਂ ਦਾ ਫਲਾਅ ਕਰ ਦਿੰਦਾ, ਨਹੀਂ ਤਾਂ ਲੋੜ ਨਹੀਂ। ਕੀ ਲੋੜ ਹੈ ਵਿਦਾਂਤ ਦੀ, ਕੀ ਲੋੜ ਹੈ ਇੱਥੇ ਸੰਸਕ੍ਰਿਤ ਦੀ? ਪੜ੍ਹੇ ਲਿਖੇ ਨਾਲੇ ਤੁਹਾਡੇ ਨਾਲ ਤਾਂ ਦੇਖ ਲਓ ਕਦੋਂ ਸੀ, 97 ਚ ਦਾਸ ਪਹਿਲਾਂ ਇਸ ਸਥਾਨ ਤੇ ਆਇਆ ਸੀ। 12-13 ਸਾਲ ਤੁਹਾਡੇ ਚਰਨਾਂ ਵਿੱਚ ਆਉਂਦਿਆਂ ਨੂੰ ਹੋ ਗਏ, ਬੜੇ ਸਤਿਕਾਰ ਬਖਸ਼ਦੇ ਹੋ, ਧਿਆਨ ਨਾਲੇ ਸੁਣ, ਮੈਨੂੰ ਕੋਈ ਲੋੜ ਨਹੀਂ ਹੁੰਦੀ ਕਿ ਹਾਲ ਭਰੇ ਨਾ, ਬਸ ਸੁਣਨ ਨਾਲੇ ਹੋਣ, ਭਾਵੇਂ ਦੱਸੇ ਹੋਣ, ਆਖੋ ਸਾ। ਕਿਉਂਕਿ ਆ ਜਿਹੜੇ ਉਹ ਟਾਈਮ ਵੀ ਹੁੰਦਾ ਨਾ, ਕਈਆਂ ਨੂੰ ਕੱਠ ਉਹ ਡਾਲਰ ਡੂਲਰ ਖਾਸੇ ਆ ਜਾਣਗੇ, ਇਹ ਡਾਲਰ ਮੈਂ ਲੈਣੇ ਨੀ, ਇਹ ਸਾਰੇ ਗਰੀਬ ਬੱਚਿਆਂ ਦੇ ਵਿਆਹ ਤੇ ਅੰਨਿਆਂ ਦੇ ਆਪਰੇਸ਼ਨ। ਮਹਾਰਾਜ ਦੀ ਹਜ਼ੂਰੀ ਚ ਬਚਨ, ਕਮੇਟੀ ਵਾਲਿਆਂ ਤੋਂ ਕਿਰਾਇਆ ਕਰੂਆ ਕਹਿ ਕੇ ਲੈ ਲਈਦਾ ਹੈ, ਸਤਨਾਮ। ਇਹ ਮਾਇਆ ਬਹੁਤ ਮਹਾਰਾਜ ਨੇ ਬਖਸ਼ ਦਿੱਤੀ ਹੈ, ਇੰਨਾ ਕੁਝ ਬਖਸ਼ਿਆ ਵੀ ਇੰਨੀ ਲੋੜ ਵੀ ਨਹੀਂ ਸੀ। ਸਾਰਾ ਵਿਸ਼ਨੂੰ ਸੂ ਬੈਠੇ ਨੂੰ ਪਤਾ, ਸਭ ਨੂੰ ਪਤਾ, ਤੁਹਾਨੂੰ 100 ਕਿੱਲੇ ਦੀ ਖੇਤੀ ਹੈ, 7 ਮੋਟਰ ਹੈ, 3 ਟਰੈਕਟਰ ਬਖਸ਼ੇ ਨੇ ਮਹਾਰਾਜ, ਫੈਮਿਲੀ ਸਾਰੀ ਬਾਹਰ ਸੈਟਿੰਗ, ਕੀ ਲੋੜ ਹੈ? ਹੁਣ ਤੇ ਆ ਬਿਮਾਰੀ ਦੀ ਹਾਲਤ ਵਿੱਚ ਜਿਹੜਾ ਮੈਂ ਤੁਰਿਆ ਫਿਰਦਾ ਨਾ, ਬਸ ਤੁਹਾਡੇ ਚਰਨਾਂ ਦੀ ਧੂੜ ਬਸ, ਕਿਉਂਕਿ ਜਿੱਥੋਂ ਚੱਲਿਆ ਨਿਭ ਜਾਵੇ, ਇੱਥੋਂ ਹੀ ਜੀਵਨ ਆਰੰਭ ਹੋਇਆ, ਇੱਥੇ ਨਿਭ ਜਾਵੇ। ਮੈਂ ਉਹ ਕੱਠ ਦੀ ਤਾਂ ਤਾਂ ਲੋੜ ਹੀ ਹੈ ਵੀ ਢੇਰ ਜਿਹਾ ਲੱਗ ਜੂਗਾ, ਇੱਥੇ ਖਾਸਾ ਗੁੱਠਾ ਭਰ ਜੂਗਾ। ਇਹ ਤੁਹਾਡੀ ਸਾਰੀ ਮਾਇਆ, ਬਾਹਰ ਪੜ੍ਹ ਲਿਆ, ਉਹ ਇਸ਼ਤਿਹਾਰ ਛਪਿਆ ਵਾ ਟਰੱਸਟ ਵੱਲੋਂ, ਰਜਿਸਟਰ ਟਰੱਸਟ ਹੈ, ਤੇ ਬੇਨਤੀ ਵੀ ਕਰਾਂਗੇ ਤੁਹਾਨੂੰ। ਸੋ ਕੱਠ ਦੀ ਲੋੜ ਨਹੀਂ, ਧਿਆਨ ਦੀ ਲੋੜ। ਤੁਹਾਡਾ ਮੈਂ ਧੰਨਵਾਦ ਕਰਦਾ ਜਿੰਨੇ ਤੁਸੀਂ ਆਉਂਦੇ ਹੋ ਨਾ, ਪਤਾ ਹੀ ਨਹੀਂ ਇੱਥੇ ਕੋਈ ਬੈਠਾ ਹੈ, ਕਿਸੇ ਬੱਚੇ ਦੇ ਚੂਣ ਦੀ ਆਵਾਜ਼ ਵੀ ਨਹੀਂ ਆਉਂਦੀ। ਇਹਦਾ ਮਤਲਬ ਹੈ ਧਿਆਨ ਜੁੜ ਗਿਆ। ਜਦੋਂ ਧਿਆਨ ਬੰਦੇ ਦਾ ਜੁੜ ਜਾਵੇ, ਤੁਸੀਂ ਆਪਣੇ ਆਪ ਤੋਂ ਭੁੱਲ ਜਾਓਗੇ, ਬਸ ਉਹ ਜੋੜਨ ਵਾਲੇ ਹੈ ਸਤਿਗੁਰਾਂ ਦੇ ਬਖਸ਼ੇ ਹੋਏ ਸ਼ਬਦ। ਆਖੋ ਆਓ ਹੁਣ ਸ਼ਹਿਰੀ ਸੰਗਤ ਭਾਈ ਸਾਹਿਬ ਜੀ ਆਨੰਦ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਪਾਠ ਸਰਵਣ ਕਰਾਉਣਗੇ, ਆਨੰਦ ਮਾਣੀਏ ਤੁਹਾਡੀ ਬਖਸ਼ੀ।